تیرا جس کت نر کھوجن لگے جس کدار دڈ چائے کری بلوکن گرام کتوں پراپت نائے.
واہگرو جی کا خالصہ
واہگرو جی کی فتح.
تن تن گردیو جسنگ ہر جپے گر کرپال جپے تاو گن سب سپے ایسے کرن کارن کرپا ندان پتت پاون بھگت وچل ستگرو شری گرو گرنتھ صاحب جی مہاراج جی دے پوتر چرنا کملوں وچ سندھیا سمے دے سجے ہوئے دیوانا چ حاضریاں بھر رہی گرو کا خاص روپ परम सत्कार योग सन्मान योग गुरु खालसा साध संगत वड़े भाग हन जिनके भाग वड़े हैं भाई तन साधु संग मुख जुरे वड़ियां भागां वाले हो नेता प्रति गुरु चरणा च हाजरियां भर के सतगुरां दा पावन इतिहास श्री गुरु हर राय साहब जी महाराज जी दा पवित्र इतिहास बड़ी श्रद्धा भावना ते अदब नाल सरवण कर रहे. सतगुरु गुरु हर राय साहब जी महाराज जी ने करतारपुर साहब दे जो बजुर्ग निवासी हैं उन्हां पासों पुछया है कि गुरु अर्जन देव साहब जी महाराज जी ने वड्डियां सतगुरां ने श्री करतारपुर साहब नगर किवें वसाया. तो जिहड़े बजुर्ग सिख ने उन्हां ने सतगुरु सच्चे पातशाह जी नूं दस्या कि पंजवें पातशाह जी महाराज श्री अमृतसर साहब तों चल के रस्ते विच गोइंदवाल साहब चार क दिन निवास रख के बाबा बुढ़ा साहब जी भाई गुरदास जी भाई जेठा जी पुराणा जी बहुत सारे सिखां दे समेत चल के सतगुरु जी इस जगह ते आए जिथे अजकल शकरगंद नामक खूह है. इस खूह के किनारे ते आके सतगुरां ने डेरा किया और इथे आके महाराज जी ने इथे दे जिहड़े जिमीदार सन छोटा जिहा नगर से दो धिरां विच वंडे हुए उन्हां नूं बुला के आखिया कि सानू कुछ जमीन चाहीदी है असीं इथे नगर वसाणा चाहुंदे हां. एक धिर ने कह दिता महाराज तुहाडी जमीन है असीं तां सिर्फ वाहण खाण वाले हां मालक तुसीं हो जिन्नी चाहे जमीन आप जी लै लो नगर वसाउण वास्ते तां बड़ा वड्डा पर उपकार है. पर दूजी धिर वालिआं ने इनकार कर दिता ते जिन्हां नूं सतगुरां ने कृपा करके ये जमीन जिन्हां ने भेट कीती उन्हां नूं सतगुरां ने वर दिता. दूजिआं नूं सुते सिद्ध सुभावक वचन हो गया कि जमीन तां पूरी रहेगी पर तुसीं घट जाओगे. वो बचन भी सतपुरां दा पूरा होया. महाराज जी ने जदों बेलदार ला के अरदास बेनती करके नगर दी नींह रखी ते जेड़ा बेलदार उन्हें टक लाया ते सिर तों पग उतर गई. वेख के कई सिखां दे मन च संसा होया. महाराज जी ने आख्या संसा करन दी लोड़ नहीं. इस करतारपुर नगर ते जेड़ा कोई कमान चढ़ा के आवेगा उतरा के वापस मुड़ेगा. इथे असी आने वाले समय विच बड़ा वड्डा भारी जंग लड़ना है साढ़े छेवें स्वरूप विच और इथे बहुत सारे तुरकां ने बेईमान होके भी मरना है पर इस नगर का कुछ नहीं बिगड़ेगा. ये वचन पंजवें पातशाह जी महाराज जी ने कीते और सार्थक भी होए. 70,000 तो वध तुरकां की फौज चढ़ के आई पर नगर का वाल भी गंगा नहीं होया. 33 वार तक नगर नूं नहीं लगी. ऐसे बचन सतगुरु छेवें पातशाह जी दे समय सफल होए. कहते जदों महाराज जी ने नगर वसाया ते नगर दे अंदर पहला आले दुआले कोट उसारे फिर विच मकान बनाए ते अपने रहण वास्ते जदों मकान बनाउण लगे ते आख्या वड्डा मकान बनाओ तां जो संगतां ने उत्थे एकत्र होना इकट्ठिया होना है ते संगत दे बैठण खलोण वास्ते भी खुली जगह होनी चाहीदी है. तो मजदूरां ने बेनती कीती महाराज जी ਜੇ ਵੱਡਾ ਮਕਾਨ ਬਣਾਉਣਾ ਤੇ ਉਹਦੇ ਵਾਸਤੇ ਵੱਡੀ ਸ਼ਤੀਰ ਚਾਹੀਦੀ ਹੈ, ਵੱਡੀ ਲੱਕੜ ਚਾਹੀਦੀ ਹੈ, ਜੋ ਇੱਥੋਂ ਕਿਤੇ ਦੁਆਬੇ ਦੇਸ਼ ਚੋਂ ਨਹੀਂ ਮਿਲ ਰਹੀ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਲੱਭੋ ਨੇੜੇ ਤੇੜਿਓ ਦੂਰੋਂ ਦਰੇਡਿਓ ਜਿੱਥੋਂ ਵੀ ਤੁਹਾਨੂੰ ਲੱਕੜ ਮਿਲਦੀ, ਜਿੰਨੇ ਪੈਸੇ ਦੇਣੇ ਪੈਣ ਪੈਸੇ ਵੀ ਦਿਓ ਤੇ ਵੱਡੀ ਲੱਕੜ ਖੋਜ ਕੇ ਲਿਆਓ। ਇਹ ਹੁਕਮ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਦਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ। ਦੋਹਰਾ ਜਿਤ ਕਿਤ ਨਰ ਖੋਜਣ ਲਗੇ, ਜਿਤ ਕਦਾਰ ਵੱਢ ਚਾਏ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਜੋ ਬਹੁਤ ਸਾਰੇ ਮਸੰਦ ਸੇਵਕ ਨੌਕਰ ਚਾਕਰ ਨੇੜੇ ਤੇੜੇ ਜਾਂ ਦੂਰ ਦਰੇਡੇ ਜਿੱਥੇ ਵੀ ਕਿਤੇ ਪਤਾ ਲੱਗਦਾ ਹੈ ਜਾ ਕੇ ਭਾਲ ਕਰ ਰਹੇ ਨੇ ਕਿ ਜਿਹੜੀ ਵੱਡੀ ਲੱਕੜ ਚਾਹੀਦੀ ਹੈ, ਵੱਡਾ ਥੰਮ ਚਾਹੀਦਾ ਤਾਂ ਜੋ ਸਤਿਗੁਰਾਂ ਦਾ ਸੋਹਣਾ ਮਕਾਨ ਬਣ ਸਕੇ, ਉਸ ਵੱਡੇ ਥੰਮ ਵਾਸਤੇ ਇੱਕ ਵੱਡੀ ਲੱਕੜ ਦੀ ਭਾਲ ਕਰ ਰਹੇ ਹਨ।
ਕਰੀ ਬਿਲੋਕਨ ਗ੍ਰਾਮ ਕਤੋਂ ਪ੍ਰਾਪਤ ਨਾਏ।
ਸਾਰੇ ਪਿੰਡਾਂ ਦੇ ਵਿੱਚ ਜਾ ਕੇ ਸਿੱਖਾਂ ਸੇਵਕਾਂ ਨੇ ਭਾਲ ਕੀਤੀ, ਲੱਭਿਆ, ਪਰ ਕਿਤੋਂ ਵੀ ਵੱਡੀ ਲੱਕੜ, ਜਿੱਡੀ ਵੱਡੀ ਲੱਕੜ ਦੀ ਚਾਹਨਾ ਸੀ, ਜਿੱਡੀ ਵੱਡੀ ਲੱਕੜ ਚਾਹੀਦੀ ਸੀ, ਓਡਾ ਵੱਡਾ ਸ਼ਤੀਰ ਜਾਂ ਓਡੀ ਵੱਡੀ ਲੱਕੜ ਜਿਹੜੀ ਆ ਉਹ ਨਹੀਂ ਮਿਲ ਰਹੀ।
ਜੋ ਪਈ ਸ੍ਰੀ ਅਰਜਨ ਕੇ ਨਿਕਟ ਮਸੰਦ।
ਇੰਨੇ ਨੂੰ ਜਿਹੜੇ ਮਸੰਦ ਸਨ, ਜਿਹੜੇ ਭਾਲ ਕਰਵਾ ਰਹੇ ਸੀ ਲੱਕੜ ਦੀ, ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚੱਲ ਕੇ ਆਏ।
ਕਰੀ ਅਰਜਨੈ ਦਾਰ ਬਿਲੰਦ।
ਉਹਨਾਂ ਮਸੰਦਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੇ ਹੁਕਮ ਅਨੁਸਾਰ ਅਸੀਂ ਵੱਡੀ ਲੱਕੜ ਦੀ ਭਾਲ ਕਰ ਰਹੇ ਹਾਂ, ਪਰ ਕਿਤੋਂ ਵੀ ਵੱਡੀ ਲੱਕੜ ਪ੍ਰਾਪਤ ਨਹੀਂ ਹੋ ਰਹੀ।
ਦੂਰ ਕੇ ਨਿਕਟ ਗ੍ਰਾਮ ਸਮਦਾਏ, ਕਰੇ ਬਿਲੋਕਨ ਜਿਤ ਕਿਤ ਥਾਏ।
ਮਹਾਰਾਜ ਨੇੜੇ ਦੂਰ ਜਿੰਨੇ ਪਿੰਡ ਸਨ ਗ੍ਰਾਮ ਸਨ, ਉਹਨਾਂ ਪਿੰਡਾਂ ਗ੍ਰਾਮਾਂ ਦੇ ਵਿਚ ਅਸੀਂ ਭਾਲ ਕਰ ਲਈ ਹੈ, ਪਰ ਮਹਾਰਾਜ ਕਿਤੋਂ ਵੀ ਲੱਕੜ ਪ੍ਰਾਪਤ ਨਹੀਂ ਹੋ ਰਹੀ। ਜਿੱਡੀ ਵੱਡੀ ਲੱਕੜ ਮਜ਼ਦੂਰ ਮੰਗਦੇ ਨੇ, ਓਡੀ ਵੱਡੀ ਲੱਕੜ ਕਿਤੋਂ ਵੀ ਪ੍ਰਾਪਤ ਨਹੀਂ ਹੋ ਰਹੀ। ਬਹੁਤ ਜ਼ਿਆਦਾ ਭਾਲ ਅਸੀਂ ਨੇੜੇ ਤੇੜੇ ਦੇ ਗ੍ਰਾਮਾਂ ਵਿਚ ਕਰ ਚੁੱਕੇ ਹਾਂ।
ਹੋਏ ਪ੍ਰਾਪਤ ਦੇ ਦਰਬ ਮੰਗਾਵੇ।
ਮਹਾਰਾਜ ਜੇ ਕਿਤੇ ਮਿਲ ਜਾਵੇ ਤੇ ਅਸੀਂ ਪੈਸੇ ਦੇ ਕੇ ਵੀ ਖਰੀਦਣ ਨੂੰ ਤਿਆਰ ਹੈ। ਇਹ ਵੀ ਐਲਾਨ ਅਸੀਂ ਕੀਤਾ ਹੋਇਆ ਕਿ ਜੇ ਸਾਨੂੰ ਇਹੋ ਜਿਹੀ ਵੱਡੀ ਲੱਕੜ ਕਿਤੇ ਮਿਲਦੀ ਹੈ ਤੇ ਅਸੀਂ ਪੈਸੇ ਦੇ ਕੇ ਵੀ ਮੰਗਾਉਣ ਨੂੰ ਤਿਆਰ ਹਾਂ।
ਜਥਾ ਹੁਕਮ ਕਰ ਤੱਤਾ ਤਥਾ ਬਣਾਵੇ।
ਜਿਵੇਂ ਆਪ ਜੀ ਦਾ ਹੁਕਮ ਹੋਵੇ ਮਹਾਰਾਜ ਜੀ, ਹੁਣ ਅਸੀਂ ਉਸੇ ਤਰ੍ਹਾਂ ਕਰੀਏ, ਕਿਉਂਕਿ ਸਾਨੂੰ ਤਾਂ ਕਿਤੋਂ ਲੱਕੜ ਨਹੀਂ ਮਿਲ ਰਹੀ। ਜਿਵੇਂ ਆਪ ਜੀ ਦਾ ਹੁਕਮ ਹੋਇਆ ਹੈ ਅਸੀਂ ਤਾਂ ਉਸੇ ਮੁਤਾਬਕ ਕੰਮ ਕਰ ਰਹੇ ਹਾਂ।
ਆਗੇ ਜਿਮ ਰਾਵਰ ਕੀ ਮਰਜ਼ੀ ਸੋ ਹਮ ਕਰਿਓ ਚਾਹੇ ਸਤਿਗੁਰ ਜੀ।
ਅੱਗੇ ਮਹਾਰਾਜ ਜੀ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਤੁਹਾਡੇ ਹੁਕਮ ਦੀ ਪਾਲਣਾ ਕਰ ਰਹੇ ਹਾਂ, ਹੁਕਮ ਦੇ ਬੱਧੇ ਹੋਏ ਲੱਕੜ ਦੀ ਭਾਲ ਕਰ ਰਹੇ ਹਾਂ, ਪਰ ਕਿਤੋਂ ਲੱਕੜ ਮਿਲ ਹੀ ਨਹੀਂ ਰਹੀ। ਤੁਹਾਡਾ ਹੁਕਮ ਸੀ ਜੇ ਪੈਸੇ ਦੇ ਕੇ ਖਰੀਦਣੀ ਪਵੇ ਤਾਂ ਵੀ ਅਸੀਂ ਖਰੀਦਣ ਨੂੰ ਤਿਆਰ ਹਾਂ, ਪਰ ਲੱਕੜ ਨਹੀਂ ਮਿਲ ਰਹੀ। ਮਹਾਰਾਜ ਹੁਣ ਆਪ ਜੀ ਦੀ ਜਿਵੇਂ ਮਰਜ਼ੀ ਹੋਵੇ ਉਸੇ ਤਰ੍ਹਾਂ ਅਸੀਂ ਕਰੀਏ, ਉਹ ਹੁਕਮ ਸਾਡੇ ਪ੍ਰਤੀ ਕਰਨਾ ਕਰੋ।
ਜਬੈ ਮਸੰਦਨ ਏਵ ਉਚਾਰੇ।
ਜਦੋਂ ਮਸੰਦਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਇਸ ਢੰਗ ਨਾਲ ਬੇਨਤੀ ਕੀਤੀ,
ਇੱਕ ਸਿੱਖ ਬੈਠੇ ਉਹ ਸਭਾ ਮਜਾਰੇ।
ਉਸ ਸਮੇਂ ਇੱਕ ਗੁਰਸਿੱਖ ਸਤਿਗੁਰਾਂ ਦੀ ਸਭਾ ਵਿਚ ਬੈਠਾ ਹੋਇਆ ਸੀ, ਜੋ ਉਸ ਇਲਾਕੇ ਦਾ ਭੇਤੀ ਸੀ। ਇੱਕ ਸਿੱਖ ਸਤਿਗੁਰਾਂ ਦੀ ਸਭਾ ਦੇ ਵਿਚ ਬੈਠਾ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਸੀ।
ਹੱਥ ਜੋੜ ਤਿੰਨ ਅਰਜ਼ ਬਖਾਨੇ।
ਸਤਿਗੁਰਾਂ ਦਾ ਕਾਰਜ ਸਤਿਗੁਰਾਂ ਨੇ ਆਪ ਹੀ ਬਣਾਉਣਾ, ਵਿਧੀ ਬਣ ਗਈ। ਉਹ ਸਿੱਖ ਨੇ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਇੱਕ ਸਿੰਸ ਪਾਖਰੀ ਮਹਾਨੇ।
ਮਹਾਰਾਜ ਜੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਆਪ ਜੀ ਨੂੰ ਦੱਸ ਪਾ ਸਕਦਾ ਵੱਡੀ ਲੱਕੜ ਬਾਰੇ। ਇਥੋਂ ਕੁਝ ਦੂਰੀ ਤੇ ਮਹਾਰਾਜ ਜੀ ਇਕ ਟਾਹਲੀ ਦਾ ਦਰਖਤ ਖੜਾ, ਸੰਸਪਾ ਕਹਿੰਦੇ ਨੇ ਟਾਹਲੀ ਨੂੰ। ਕਹਿਣ ਲੱਗਾ ਮਹਾਰਾਜ ਜੀ ਇਥੋਂ ਕੁਝ ਦੂਰੀ ਤੇ ਇਕ ਟਾਹਲੀ ਦਾ ਦਰਖਤ ਖੜਾ ਹੈ,
ਜਿਸਕੇ ਸਾਹਮਣੇ ਦੂਰ ਕੇ ਨੇੜੇ।
ਵੱਡੀ ਟਾਹਲੀ, ਉਹਦਾ ਤਣਾ ਬੜਾ ਵੱਡਾ, ਉਹ ਲੱਕੜ ਬੜੀ ਵੱਡੀ ਹੈ ਮਹਾਰਾਜ, ਨੇੜੇ ਦੂਰ ਕਿਤੇ ਵੀ ਉਹ ਜਿਹੀ ਟਾਹਲੀ ਨਹੀਂ ਹੋਣੀ, ਏਡੀ ਵੱਡੀ ਲੱਕੜ ਵਾਲੀ ਉਹ ਟਾਹਲੀ ਹੈ, ਤਣਾ ਬਹੁਤ ਵੱਡਾ ਉਸ ਟਾਹਲੀ ਦਾ,
ਪੀਣ ਬੜੀ ਅਰਦੀ ਕਨੇਰੇ,
ਫਿਰ ਉਹ ਮਜ਼ਬੂਤ ਬਹੁਤ ਹੈ, ਟਾਹਲੀ ਬਹੁਤ ਜ਼ਿਆਦਾ ਮਜ਼ਬੂਤ ਹੈ, ਤੇ ਮਹਾਰਾਜ ਫਿਰ ਉਹ ਵੱਡੀ ਵੀ ਹੈ, ਉਹ ਟਾਹਲੀ ਦਾ ਆਕਾਰ ਵੀ ਵੱਡਾ ਹੈ ਔਰ ਮਜ਼ਬੂਤ ਵੀ ਹੈ,
ਬਿਨ ਸਤਿਗੁਰ ਕੇ ਹੱਥ ਨਾ ਆਵੇ ਉਹਨੇ ਤੇ ਦਲ ਤੋਰਨ ਪਾਵੇ।
ਪਰ ਮਹਾਰਾਜ ਦੀ ਇੱਕ ਸਮੱਸਿਆ ਹੈ ਕਿ ਉਹ ਟਾਹਲੀ ਤੁਹਾਡੇ ਤੋਂ ਬਿਨਾਂ ਕੋਈ ਉਹਨੂੰ ਹੱਥ ਵੀ ਨਹੀਂ ਪਾ ਸਕਦਾ, ਉਹ ਟਾਹਲੀ ਦਾ ਕੋਈ ਪੱਤਾ ਵੀ ਤੋੜਨ ਦੀ ਤਾਕਤ ਨਹੀਂ ਰੱਖਦਾ, ਕਿਉਂਕਿ ਉਸ ਟਾਹਲੀ ਵਿਚ ਕਲਾ ਹੈ। ਕਲਾ ਇਹ ਹੈ ਵੀ ਕਿ ਉਹਦੇ ਪੱਤੇ ਨੂੰ ਵੀ ਕੋਈ ਤੋੜਨ ਦੀ ਜ਼ਰੂਰਤ ਨਹੀਂ ਕਰਦਾ, ਇੰਨੀ ਸ਼ਕਤੀ ਵਾਲੀ ਉਹ ਟਾਹਲੀ ਮਹਾਰਾਜ, ਤੁਹਾਡੇ ਤੋਂ ਬਿਨਾਂ ਉਹ ਟਾਹਲੀ ਕਿਸੇ ਦੇ ਹੱਥ ਵੀ ਨਹੀਂ ਆ ਸਕਦੀ।
ਉਹ ਇੱਕ ਸ਼ਕਤਵੰਤ ਤੇ ਸਮਾਏ,
ਉਸ ਟਾਹਲੀ ਵਿਚ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ, ਕਿਉਂਕਿ ਉਹ ਟਾਹਲੀ ਦੀ ਪੂਜਾ ਹੁੰਦੀ ਹੈ ਔਰ ਉਸ ਟਾਹਲੀ ਦੇ ਵਿਚ ਮਹਾਰਾਜ ਜੀ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ ਹੈ।
ਵਕਤ ਬਿਤਿਓ ਚਿਰਕਾ ਲੈ ਤਾਏ,
ਚੀਜ਼ ਬੜੇ ਲੰਮੇ ਸਮੇਂ ਤੋਂ ਉਸ ਟਾਹਲੀ ਵਿਚ ਰਹਿੰਦੀ, ਟਾਹਲੀ ਬੜੀ ਪੁਰਾਣੀ ਹੈ ਤੇ ਬੜਾ ਮਜ਼ਬੂਤ ਤਣਾ ਉਹਦਾ, ਟਾਹਲੀ ਦਾ ਆਕਾਰ ਵੀ ਬੜਾ ਵੱਡਾ ਹੈ, ਮਹਾਰਾਜ ਉਹਦਾ ਤਾਂ ਕੋਈ ਪੱਤਾ ਵੀ ਨਹੀਂ ਤੋੜ ਸਕਦਾ, ਤੁਹਾਡੇ ਤੋਂ ਬਿਨਾਂ ਉਹ ਟਾਹਲੀ ਕਿਸੇ ਦੇ ਹੱਥ ਵੀ ਨਹੀਂ ਆ ਸਕਦੀ। ਉਹਦਾ ਕਾਰਨ ਇਹ ਹੈ ਕਿ ਉਸ ਟਾਹਲੀ ਵਿਚ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ ਔਰ ਬੜੇ ਲੰਮੇ ਸਮੇਂ ਤੋਂ ਰਹਿ ਰਹੀ ਹੈ।
ਮਾਨੇ ਜਾਏ ਕਰੰਤ ਪਰਣਾਮ,
ਮਹਾਰਾਜ ਨੇੜੇ ਤੇੜੇ ਦੇ ਵੀਹ ਕੋਹ ਤੱਕ, ਤੀਹ ਕੋਹ ਤੱਕ ਜਿਹੜੇ ਪਿੰਡ ਨੇ, ਉਹਨਾਂ ਪਿੰਡਾਂ ਦੇ ਲੋਕ ਜਾ ਕੇ ਉਸ ਟਾਹਲੀ ਦੀ ਪੂਜਾ ਵੀ ਕਰਦੇ, ਉਸ ਟਾਹਲੀ ਨੂੰ ਜਾ ਕੇ ਮੰਨਦੇ ਨੇ, ਉੱਥੇ ਜਾ ਕੇ ਮੰਨਤਾਂ ਚੜਾਉਂਦੇ ਹਨ,
ਵਸਤਨ ਕੋ ਅਰਪਣ ਕਰੇ,
ਬਹੁਤ ਸਾਰੀਆਂ ਵਸਤੂਆਂ ਲੋਕ ਲਿਜਾ ਕੇ ਉਸ ਟਾਹਲੀ ਦੇ ਕੋਲ ਭੇਟ ਕਰਦੇ ਹਨ।
ਅਨੇਕ ਕਾਮਨਾ ਔਰ ਮੈਂ ਧਰੇ,
ਔਰ ਅਨੇਕਾਂ ਪ੍ਰਕਾਰ ਦੀਆਂ ਕਾਮਨਾਵਾਂ ਆਪਣੇ ਹਿਰਦੇ ਚ ਧਾਰਨ ਕਰਕੇ ਉਸ ਟਾਹਲੀ ਨੂੰ ਮੱਥਾ ਟੇਕਦੇ ਨੇ ਔਰ ਉਸ ਟਾਹਲੀ ਦੀ ਪੂਜਾ ਕਰਦੇ ਨੇ।
ਜਿਸ ਕੇ ਨਰ ਸੀਸ ਝੁਕਾਵੇ,
ਜਿੱਧਰ ਕਿੱਧਰ ਦੇ ਲੋਕ ਵੀਹ ਕੋਹ ਤੱਕ ਜਿਹੜੇ ਪਿੰਡ ਨੇ, ਉਹਨਾਂ ਪਿੰਡਾਂ ਦੇ ਲੋਕ ਆ ਕੇ ਉਸ ਟਾਹਲੀ ਨੂੰ ਸੀਸ ਝੁਕਾਉਂਦੇ ਨੇ, ਆ ਕੇ ਉਸ ਟਾਹਲੀ ਅੱਗੇ ਸੀਸ ਝੁਕਾ ਕੇ ਨਮਸਕਾਰਾਂ ਕਰਦੇ ਹਨ।
ਮੈਂ ਤਿਰਸਕਾਰ ਕਰਾਂ ਡਰ ਪਾਵੇ,
ਔਰ ਮਹਾਰਾਜ ਜੀ ਉਸ ਟਾਹਲੀ ਦਾ ਕੋਈ ਤਿਰਸਕਾਰ ਨਹੀਂ ਕਰਦਾ, ਸਾਰੇ ਡਰਦੇ ਨੇ, ਭੈ ਭੀਤ ਹੁੰਦੇ ਨੇ, ਇੱਥੋਂ ਤੱਕ ਕਿ ਉਹ ਟਾਹਲੀ ਦਾ ਪੱਤਾ ਵੀ ਕੋਈ ਤੋੜਨ ਦੀ ਤਾਕਤ ਨਹੀਂ ਰੱਖਦਾ। ਮਹਾਰਾਜ ਉਸ ਟਾਹਲੀ ਦਾ ਕੋਈ ਤਿਰਸਕਾਰ ਨਹੀਂ ਕਰਦਾ, ਸਾਰੇ ਉਸ ਟਾਹਲੀ ਤੋਂ ਭੈ ਭੀਤ ਹੁੰਦੇ ਨੇ।
ਹੁਣ ਕਰ ਸਤਿਗੁਰ ਬਾਤ ਬਖਾਨੇ,
ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਸਿੱਖ ਦੇ ਕੋਲੋਂ ਸੁਣਿਆ ਕਿ ਟਾਹਲੀ ਨੇੜੇ ਹੈ ਪਰ ਉਸ ਟਾਹਲੀ ਦੀ ਪੂਜਾ ਹੁੰਦੀ ਹੈ, ਇਲਾਕੇ ਦੇ ਵਿਚ ਲੋਕ ਉਸ ਟਾਹਲੀ ਦੀ ਪੂਜਾ ਕਰਦੇ ਨੇ, ਉਸ ਵਕਤ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਗਮਨੈ ਸਿੱਖ ਤੋਂ ਤਿਤੀ ਥਾਨੇ,
ਮਹਾਰਾਜ ਜੀ ਕਹਿੰਦੇ ਬਈ ਕਿਹੜਾ ਸਿੱਖ ਜਾਏਗਾ ਉਸ ਜਗ੍ਹਾ ਤੇ, ਉਹ ਟਾਹਲੀ ਨੂੰ ਜਾ ਕੇ ਵੇਖ ਕੇ ਕੱਟ ਕੇ ਲਿਆਵੇ, ਕਿਹੜਾ ਸਿੱਖ ਜਾ ਕੇ ਸੇਵਾ ਕਰੇਗਾ,
ਕੀਰਤਨ ਕਰੇ ਸਿੰਸ ਪਾ ਜਾਏ,
ਕਿਹੜਾ ਜਾ ਕੇ ਉਸ ਸਿੰਸ ਪਾ ਨੂੰ, ਉਸ ਟਾਹਲੀ ਨੂੰ ਜਾ ਕੇ ਕੱਟੇ ਔਰ ਉਹਦੀ ਕਟਾਈ ਕਰਕੇ ਉਹਦਾ ਤਣਾ ਲੈ ਕੇ ਆਵੇ,
ਇਸਤੇ ਘਰ ਕਾਰਜ ਸੁਧਰਾਏ,
ਇਹਦੇ ਨਾਲ ਗੁਰੂ ਘਰ ਦਾ ਕਾਰਜ ਹੋ ਸਕਦਾ, ਕਿਉਂਕਿ ਉਹ ਟਾਹਲੀ ਦਾ ਵੱਡਾ ਤਣਾ ਸਿੱਖ ਦੱਸ ਰਿਹਾ, ਉਹਦੇ ਨਾਲ ਗੁਰੂ ਘਰ ਦਾ ਕਾਰਜ ਹੋ ਸਕਦਾ, ਉਹਦੀ ਸ਼ਤੀਰ ਲਿਆ ਕੇ ਆਪਾਂ ਥੱਲੇ ਥੰਮ ਦੇ ਰੂਪ ਦੇ ਵਿਚ ਘਰ ਦੇ ਵਿਚ ਦੇ ਸਕਦੇ ਹਾਂ।
ਪਿਰਾਣੇ ਕੀਨ ਪਿਆਨਾ,
ਜਦੋਂ ਮਹਾਰਾਜ ਜੀ ਨੇ ਹੁਕਮ ਕੀਤਾ ਨਾ ਕਿਹੜਾ ਸਿੱਖ ਜਾਏਗਾ, ਤੋ ਭਾਈ ਪ੍ਰਾਣਾ ਜੀ ਉੱਠ ਖਲੋਤੇ, ਉਹਨਾਂ ਨੇ ਹੱਥ ਜੋੜੇ, ਮਹਾਰਾਜ ਜੇ ਮੈਨੂੰ ਆਗਿਆ ਕਰੋ ਤਾਂ ਇਹ ਸੇਵਾ ਮੈਂ ਕਰਦਾ। ਤੋ ਭਾਈ ਪ੍ਰਾਣਾ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਗਿਆ ਲੈ ਕੇ ਉਸ ਟਾਹਲੀ ਵੱਲ ਗਏ ਨੇ ਜਿੱਥੇ ਉਹ ਟਾਹਲੀ ਲੱਗੀ ਹੋਈ ਸੀ, ਜਿੱਥੇ ਜਾ ਕੇ ਵੇਖਿਆ ਕਿ ਉਹ ਟਾਹਲੀ ਬੜੀ ਮਜ਼ਬੂਤ ਹੈ, ਜਾ ਕੇ ਭਾਈ ਪ੍ਰਾਣਾ ਜੀ ਨੇ ਵੇਖੀ ਟਾਹਲੀ ਵਾਕਈ ਬੜੀ ਮਜ਼ਬੂਤ ਹੈ ਔਰ ਉਹਦਾ ਤਣਾ ਬੜੇ ਵੱਡੇ ਆਕਾਰ ਦਾ ਹੈ,
ਘਰ ਕੁਥਾਰ ਖਾਤੀ ਲੈ ਸਾਥ,
ਭਾਈ ਪ੍ਰਾਣਾ ਜੀ ਆਪਣੇ ਨਾਲ ਇੱਕ ਤਰਖਾਣ ਨੂੰ ਵੀ ਲੈ ਗਏ, ਉਹਦੇ ਹੱਥ ਵਿਚ ਕੁਹਾੜਾ ਸੀ, ਜਿਹਨੇ ਟਾਹਲੀ ਨੂੰ ਜਾ ਕੇ ਕੱਟਣਾ, ਕੱਟ ਕੇ ਉਹਦਾ ਤਣਾ ਬਣਾਉਣਾ, ਤਣੇ ਦੇ ਵਿੱਚੋਂ ਥੰਮ ਕੱਢਣਾ, ਜਿਹੜਾ ਥੰਮ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਮਹਿਲਾਂ ਚ ਲਾਉਣਾ। ਇਸ ਕਰਕੇ ਕਹਿੰਦੇ ਇੱਕ ਕੁਠਾਰ ਲੈ ਕੇ ਤਰਖਾਣ ਵੀ ਗਿਆ ਹੋਇਆ, ਉਹ ਭਾਈ ਪ੍ਰਾਣਾ ਜੀ ਦੇ ਨਾਲ ਹੈ।
ਗਇਓ ਤਾਂ ਸਿਮਰਤ ਗੁਰਨਾਥ,
ਉੱਥੇ ਸਤਿਗੁਰਾਂ ਦਾ ਸਿਮਰਨ ਕਰਦਿਆਂ ਜਿਹੜਾ ਉਹ ਤਰਖਾਣ ਸੀ ਉਹ ਵੀ ਗੁਰੂ ਘਰ ਦਾ ਸਿੱਖ ਸੀ। ਆਮ ਸਧਾਰਨ ਤਰਖਾਣ ਤਾਂ ਉਸ ਟਾਹਲੀ ਨੂੰ ਕੋਈ ਕੱਟ ਕੇ ਵੀ ਨਹੀਂ ਸੀ ਰਾਜੀ, ਡਰਦੇ ਸੀ, ਭੈ ਭੀਤ ਹੁੰਦੇ ਸੀ ਵੀ ਜੇ ਟਾਹਲੀ ਕੱਟੀ ਤੇ ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਪਰ ਗੁਰੂ ਕੇ ਸਿੱਖ ਨੂੰ ਤਾਂ ਗੁਰੂ ਦਾ ਹੀ ਭਰੋਸਾ ਹੁੰਦਾ ਹੈ। ਸਤਿਗੁਰਾਂ ਦਾ ਭਰੋਸਾ ਰੱਖ ਕੇ ਜਿੱਥੇ ਭਾਈ ਪ੍ਰਾਣਾ ਜੀ ਗਏ ਉੱਥੇ ਇੱਕ ਤਰਖਾਣ ਸਿੱਖ ਵੀ ਹੱਥ ਵਿੱਚ ਕੁਹਾੜਾ ਪਕੜਿਆ ਹੋਇਆ ਸਤਿਗੁਰਾਂ ਦਾ ਸਿਮਰਨ ਕਰਦਿਆਂ ਪਹੁੰਚਿਆ ਹੈ। ਜਾ ਕੇ ਉਹ ਟਾਹਲੀ ਵੇਖੀ ਹੈ ਕਿ ਟਾਹਲੀ ਦਾ ਆਕਾਰ ਵੇਖਿਆ ਹੈ,
ਖਰੀਦਾਰ ਜਿਸ ਕੀ ਡਿੱਡ ਖਰੇ,
ਵੇਖਿਆ ਕਿ ਵਾਕਈ ਬੜੀ ਮਜ਼ਬੂਤ ਟਾਹਣੀਆਂ ਵਾਲੀ ਟਾਹਲੀ ਹੈ, ਟਾਹਲੀ ਬੜੇ ਸੁੰਦਰ ਆਕਾਰ ਦੀ, ਵੱਡੀ ਸਾਰੀ ਲੱਕੜ ਹੈ ਵਿੱਚ ਤਣੇ ਦੀ, ਜਿਹਦੇ ਨਾਲ ਗੁਰੂ ਘਰ ਦਾ ਕੰਮ ਸਿਵਰ ਸਕਦਾ, ਸਿੱਧ ਹੋ ਸਕਦਾ।
ਖਾਤੀ ਨਾਮ ਸਧਾਰਨ ਕਹੈ,
ਖਾਲਸਾ ਜੀ ਜਿਹੜਾ ਉਹ ਤਰਖਾਣ ਸੀ ਨਾ ਉਹਦਾ ਨਾਂ ਸੀ ਭਾਈ ਸਧਾਰਨ, ਹੈ ਤਾਂ ਗੁਰੂ ਘਰ ਦਾ ਸਿੱਖ ਪਰ ਇਹਦਾ ਕੰਮ ਸੀ ਲੱਕੜੀ ਦਾ ਕੰਮ ਕਰਦਾ ਸੀ, ਇਹਦਾ ਨਾਂ ਭਾਈ ਸਧਾਰਨ ਹੈ, ਬੜਾ ਉੱਚੀ ਅਵਸਥਾ ਵਾਲਾ ਸਿੱਖ ਹੈ।
ਤਨ ਮਨ ਕਰ ਗੁਰ ਕੋ ਸਿੱਖ ਹੈ,
ਤਨ ਮਨ ਕਰਕੇ ਗੁਰੂ ਦਾ ਸਿੱਖ ਸੀ, ਭਾਈ ਪ੍ਰਾਣਾ ਵੀ ਗੁਰੂ ਦਾ ਸਿੱਖ ਹੈ। ਭਾਈ ਪ੍ਰਾਣੇ ਦੇ ਨਾਲ ਜਿਹੜਾ ਆਹ ਸਿੱਖ ਤਰਖਾਣ ਆਇਆ ਭਾਈ ਸਧਾਰਨ, ਇਹ ਵੀ ਗੁਰੂ ਘਰ ਦਾ ਬੜਾ ਪਿਆਰਾ ਸਿੱਖ ਹੈ, ਤਨ ਮਨ ਕਰਕੇ ਇਹਨੇ ਵੀ ਸਿੱਖੀ ਧਾਰਨ ਕੀਤੀ ਹੋਈ ਹੈ।
ਕਿਸਨੇ ਕੀਨ ਬਿਲੋਕਨ ਸਾਰੋ,
ਜਾ ਕੇ ਚੰਗੀ ਤਰ੍ਹਾਂ ਪਹਿਲਾਂ ਸਾਰੀ ਟਾਹਲੀ ਵੇਖੀ ਹੈ, ਚੰਗੀ ਤਰ੍ਹਾਂ ਟਾਹਲੀ ਦਾ ਤਣਾ ਭਲੀ ਪ੍ਰਕਾਰ ਨਾਲ ਸਿੱਖ ਨੇ ਵੇਖਿਆ।
ਇੱਕ ਤੋਂ ਥੰਬ ਬਣੇ ਸ਼ੁਭ ਭਾਰੋ,
ਉਹਨੇ ਵੇਖ ਕੇ ਵਿੱਚੋਂ ਲੱਕੜੀ ਦੇ ਲੱਕੜ ਕੱਢ ਲਈ ਕਿ ਏਦਾਂ ਇੰਨੀ ਕੁ ਲੱਕੜ ਦਾ ਥੰਬ ਬਣ ਜਾਏਗਾ, ਇੰਨੀ ਕੁ ਲੱਕੜ ਦਾ ਬੜਾ ਸੁੰਦਰ ਥੰਬ ਬਣੇਗਾ,
ਜਿਸ ਤੇ ਸੁੰਦਰ ਮੰਦਰ ਬਣੇ,
ਥੰਬ ਦੇ ਨਾਲ ਸਤਿਗੁਰਾਂ ਦਾ ਸੋਹਣਾ ਮਕਾਨ ਬਣੇਗਾ, ਸੁੰਦਰ ਮੰਦਰ ਦੀ ਉਸਾਰੀ ਹੋਵੇਗੀ।
ਸਹਿ ਭਾਰ ਡਿੱਡ ਲਖੀਅਤ ਕਨੇ,
ਵੇਖ ਲਿਆ ਉਹ ਸਿੱਖ ਸਧਾਰਨ ਨੇ ਕਿ ਭਾਈ ਇਹ ਤਾਂ ਟਾਹਲੀ ਬੜੀ ਸੁੰਦਰ ਹੈ, ਇਹਦਾ ਤਣਾ ਬੜਾ ਸੁੰਦਰ ਹੈ, ਇਹਦੇ ਨਾਲ ਸਤਿਗੁਰਾਂ ਦਾ ਬੜਾ ਸੋਹਣਾ ਮਕਾਨ ਬਣੇਗਾ, ਔਰ ਜਿੰਨਾ ਘਰ ਦਾ ਵਜਨ ਹੈ ਇਹ ਥੰਮ ਦੇ ਉੱਤੇ ਟਿਕ ਜਾਏਗਾ, ਇਹਦੇ ਨਾਲ ਸਾਰੇ ਘਰ ਦਾ ਵਜਨ ਵੀ ਇਹ ਸੰਭਾਲ ਲਵੇਗਾ।
ਚਿਰਮ ਕਾਲ ਕੀ ਲੱਕੜੀ ਪਾਕੀ, ਆਪਣਾ ਪ੍ਰਾਪਤ ਸਮਸਰੀਆਂ ਕੇ,
ਟਾਹਲੀ ਪੱਕੀ ਹੋਈ ਲੱਕੜ ਹੈ ਬੜੇ ਲੰਮੇ ਸਮੇਂ ਦੀ, ਜਿੰਨੀ ਟਾਹਲੀ ਪੁਰਾਣੀ ਹੁੰਦੀ ਹੈ ਉਨੀ ਮਜ਼ਬੂਤ ਹੁੰਦੀ ਹੈ। ਕਹਿੰਦੇ ਵੀ ਇਹ ਚਿਰੰਕਾਲ ਦੀ ਪੱਕੀ ਹੋਈ ਲੱਕੜੀ ਹੈ, ਇਹਦੇ ਬਰਾਬਰ ਸਾਨੂੰ ਇਹਦੇ ਵਰਗੀ ਹੋਰ ਲੱਕੜ ਕਿਤੋਂ ਨਹੀਂ ਮਿਲ ਸਕਦੀ ਇਸ ਇਲਾਕੇ ਵਿਚ, ਇਹੋ ਜੀ ਵਧੀਆ ਤੇ ਪੱਕੀ ਲੱਕੜ ਹੈ।
ਹੋਰ ਕਾਰ ਘਰ ਮੈਂ ਜਿੱਤ ਹੋਏ,
ਇਹਦੇ ਨਾਲ ਤਾਂ ਜਿੱਥੇ ਥੰਮ ਬਣੇਗਾ ਥੰਮ ਦੇ ਨਾਲ ਮਕਾਨ ਬਣੇਗਾ, ਜਿਹੜੇ ਘਰ ਦੀਆਂ ਹੋਰ ਬਾਰੀਆਂ ਬਣਦੀਆਂ ਨੇ ਦਰਵਾਜੇ ਬਣਨੇ ਨੇ, ਇਹ ਤੇ ਇਸ ਲੱਕੜ ਵਿਚੋਂ ਤਾਂ ਉਹ ਵੀ ਕੰਮ ਸਵਰ ਜਾਣਾ, ਜਿਹੜੀਆਂ ਇਹਦੀਆਂ ਕਾਂਡਾਂ ਨੇ, ਕਾਂਡ ਕਹਿੰਦੇ ਨੇ ਟਾਹਣੀਆਂ ਨੂੰ, ਜਿਹੜੀਆਂ ਇਹਦੀਆਂ ਟਾਹਣੀਆਂ ਨੇ ਟਾਹਲੀ ਦੀਆਂ, ਉਹਨਾਂ ਟਹਿਣਿਆਂ ਦੇ ਨਾਲ ਗੁਰੂ ਘਰ ਦੇ ਜਿਹੜੇ ਹੋਰ ਕੰਮ ਨੇ ਉਹ ਵੀ ਪੂਰੇ ਹੋ ਜਾਣਗੇ।
ਕਾਸ਼ਟ ਕਾਂਡਨ ਕੇ ਲੱਗ ਜੋਏ,
ਲੱਕੜੀ ਹੈ ਜਿਹੜੀਆਂ ਕਾਂਡਾਂ ਦੀ ਲੱਕੜੀ, ਟਾਹਣੀਆਂ ਦੀ ਲੱਕੜ ਹੈ, ਉਹਦੇ ਨਾਲ ਬਾਰੀਆਂ ਬਣ ਸਕਦੀਆਂ ਨੇ, ਦਰਵਾਜੇ ਵੀ ਬਣ ਸਕਦੇ ਨੇ, ਹੋਰ ਵੀ ਬੜੇ ਗੁਰੂ ਘਰ ਦੇ ਕੰਮ ਇਸ ਲੱਕੜ ਨਾਲ ਹੋ ਸਕਦੇ ਨੇ, ਇੱਕੋ ਟਾਹਲੀ ਨਾਲ ਸਤਿਗੁਰਾਂ ਦਾ ਮਕਾਨ ਬਣ ਸਕਦਾ ਬੜਾ ਸੁੰਦਰ।
ਨਿਕਟ ਹੋਏ ਲੈ ਹੱਥ ਕੁਠਾਰਾ, ਛੇਦਨ ਹੇਤ ਸੋਜ ਪਰਹਾਰਾ,
ਕਹਿੰਦੇ ਇਸ ਤਰ੍ਹਾਂ ਉਹਨੇ ਗੁਰੂ ਸਾਹਿਬ ਦੇ ਚਰਨ ਮਨਾਏ ਭਾਈ ਸਧਾਰਨ ਨੇ, ਜਿਹੜਾ ਤਰਖਾਣ ਸੀ ਹੱਥ ਚ ਕੁਹਾੜਾ ਸੀ, ਉਹਨੇ ਗੁਰੂ ਸਾਹਿਬ ਦਾ ਨਾਂ ਲੈ ਕੇ ਕੁਹਾੜਾ ਮਾਰ ਕੇ ਉਸ ਲੱਕੜ ਨੂੰ ਕੱਟਣਾ ਸ਼ੁਰੂ ਕੀਤਾ, ਟਾਹਲੀ ਨੂੰ ਜੜ ਤੋਂ ਕੱਟਣਾ ਸ਼ੁਰੂ ਕੀਤਾ।
ਲਾਗੇ ਜਬੈ ਸਿੰਸ ਪਾ ਮਾਹੇ, ਛੇਦਨ ਕੀਨ ਕੁਚਕ ਹੀ ਤਾਏ,
ਜਦੋਂ ਕੁਹਾੜਾ ਜਾ ਕੇ ਉਸ ਲੱਕੜ ਨੂੰ ਵੱਜਾ, ਟਾਹਲੀ ਦੇ ਤਣੇ ਨੂੰ ਜਾ ਕੇ ਵੱਜਾ, ਪੰਜ ਸੱਤ ਵਾਰੀ ਕੁਹਾੜੇ ਮਾਰੇ ਹੋਣੇ ਨੇ, ਥੋੜੀ ਜਿਹੀ ਟਾਹਲੀ ਹਾਲੇ ਕੱਟੀ ਗਈ ਸੀ।
ਨਿਕਸੇ ਉਹ ਸ਼ਬਦ ਬ੍ਰਿਛ ਤੇ ਸਮੈ,
ਖਾਲਸਾ ਜੀ ਉੱਥੇ ਇੱਕ ਅਚੰਭੇ ਵਾਲੀ ਗੱਲ ਹੋਈ, ਜਦੋਂ ਪੰਜ ਸੱਤ ਕੁਹਾੜੇ ਮਾਰੇ ਨਾ ਭਾਈ ਸਧਾਰਨ ਨੇ ਲੱਕੜ ਨੂੰ ਕੱਟਦਿਆਂ ਕੱਟਦਿਆਂ, ਥੋੜਾ ਜਿਹਾ ਕੱਟਿਆ ਤੇ ਵਿੱਚੋਂ ਆਵਾਜ਼ ਨਿਕਲੀ, ਇੱਕ ਆਵਾਜ਼ ਸੁਣਾਈ ਦਿੱਤੀ ਜਿਹੜੀ ਸਾਰਿਆਂ ਨੇ ਸੁਣੀ,
ਮਮ ਸੁਣੋ ਪਿਰਾਣੇ ਮਮ ਗਤ ਸਬੈ,
ਆਵਾਜ਼ ਨਿਕਲੀ, ਉਸ ਆਵਾਜ਼ ਨੇ ਭਾਈ ਪਿਰਾਣੇ ਨੂੰ ਆਵਾਜ਼ ਮਾਰੀ, ਭਾਈ ਪ੍ਰਾਣਾ ਜੀ ਸੁਣੋ, ਮੇਰੀ ਗੱਤ ਦੀ ਹਾਲਤ ਸੁਣੋ, ਮੈਂ ਆਪਣੀ ਗੱਤ ਤੁਹਾਨੂੰ ਦੱਸਦਾ ਹਾਂ।
ਕਿਉਂ ਕਾਲ ਕੋ ਇਸ ਮੈਂ ਬਸਾ,
ਤੁਸੀਂ ਕਿਉਂ ਮੇਰਾ ਨਿਵਾਸ ਸਥਾਨ ਢਾ ਰਹੇ ਹੋ? ਮੇਰਾ ਬੜੇ ਲੰਮੇ ਸਮੇਂ ਤੋਂ ਇਸ ਟਾਹਲੀ ਵਿਚ ਵਸ ਹੈ, ਮੈਂ ਇਸ ਟਾਹਲੀ ਵਿਚ ਬੜੇ ਲੰਮੇ ਅਰਸੇ ਤੋਂ ਰਹਿ ਰਿਹਾ ਹਾਂ।
ਤੂੰ ਪਹੁੰਚਿਓ ਅਬ ਕਰਸ ਬਿਨਾਸਾ,
ਤੂੰ ਹੁਣ ਆ ਪਹੁੰਚਿਆ ਮੇਰਾ ਵਿਨਾਸ਼ ਕਰਨ ਵਾਸਤੇ, ਮੇਰੇ ਟਿਕਾਣੇ ਨੂੰ ਢਾਣ ਵਾਸਤੇ। ਮੇਰਾ ਘਰ ਹੈ, ਇਹ ਟਾਹਲੀ ਵਿਚ ਮੇਰਾ ਨਿਵਾਸ ਹੈ, ਤੇ ਬੜੇ ਲੰਮੇ ਸਮੇਂ ਤੋਂ ਮੈਂ ਇੱਥੇ ਰਹਿ ਰਿਹਾ, ਤੇ ਤੂੰ ਮੇਰਾ ਇੱਥੇ ਵਿਨਾਸ਼ ਕਰਨ ਵਾਸਤੇ ਆ ਪਹੁੰਚਿਆ ਹੈ।
ਗੁਰੂ ਅਰ ਗੁਰ ਕੋ ਸਿੱਖ ਅਨੰਤਾ, ਤਿੰਨ ਪਰ ਮੇਰੋ ਬਸ ਨ ਚਲੰਤਾ।
ਕਹਿੰਦਾ ਵੀ ਤੂੰ ਗੁਰੂ ਦਾ ਸਿੱਖ ਹੈ, ਗੁਰੂ ਔਰ ਗੁਰੂ ਦੇ ਸਿੱਖ ਉਤੇ ਮੇਰਾ ਬਸ ਨਹੀਂ ਚੱਲਦਾ। ਜੇ ਕਿਤੇ ਤੁਹਾਡੀ ਥਾਂ ਤੇ ਅੱਜ ਕੋਈ ਹੋਰ ਆਉਂਦਾ ਤੇ ਉਹ ਇੱਥੋਂ ਜਿਉਂਦਾ ਨਹੀਂ ਸੀ ਜਾ ਸਕਦਾ, ਇਸ ਟਾਹਲੀ ਨੂੰ ਕੱਟ ਕੇ ਉਹ ਜਿਉਂਦਾ ਨਹੀਂ ਸੀ ਮੁੜ ਸਕਦਾ। ਪਰ ਮੇਰਾ ਵਸ ਗੁਰੂ ਔਰ ਗੁਰੂ ਦੇ ਸਿੱਖਾਂ ਤੇ ਨਹੀਂ ਚੱਲਦਾ। ਮੈਂ ਉਨ੍ਹਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦਾ ਹਾਂ।
ਮੈਂ ਸਤਿਗੁਰ ਕੋ ਕੁਛ ਨਾ ਬਿਗਾੜਿਓ, ਕਿਉਂ ਮੇਰੋ ਚੈ ਬਾਤ ਬਿਗਾੜਿਓ।
ਮੈਂ ਤਾਂ ਸਤਿਗੁਰਾਂ ਦਾ ਕੁਝ ਨਹੀਂ ਵਿਗਾੜਿਆ, ਮੈਂ ਗੁਰੂ ਅਰਜਨ ਸਾਹਿਬ ਦਾ ਕੋਈ ਵਿਗਾੜ ਨਹੀਂ ਕੀਤਾ। ਸਤਿਗੁਰੂ ਜੀ ਮੇਰਾ ਨਾਸ ਕਿਉਂ ਕਰ ਰਹੇ ਨੇ? ਸਤਿਗੁਰੂ ਜੀ ਮੇਰਾ ਨਿਵਾਸ ਸਥਾਨ ਕਿਉਂ ਢਾ ਰਹੇ ਨੇ? ਇੱਥੇ ਮੇਰਾ ਵਸੇਬਾ ਹੈ, ਇੱਥੋਂ ਮੇਰਾ ਵਸੇਬਾ ਕਿਉਂ ਉਜਾੜ ਰਹੇ ਨੇ?
ਪੂਜਾ ਅਧਿਕ ਜਗਤ ਮੈਂ ਮੇਰੇ,
ਜਗਤ ਵਿਚ ਮੇਰੀ ਇੰਨੀ ਪੂਜਾ ਹੁੰਦੀ, ਇੱਥੋਂ ਵੀਹ ਕੋਹ ਦੇ ਲੋਕ ਆ ਕੇ ਮੇਰੀ ਪੂਜਾ ਕਰਦੇ ਹਨ।
ਪਹਿਲੋ ਕੇ ਅਕੋਰ ਘਨੇਰੇ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲਿਆ ਕੇ ਲੋਕ ਮੇਰੇ ਕੋਲ ਭੇਟ ਕਰਦੇ ਹਨ। ਭਾਈ ਪ੍ਰਾਣਾ ਜੀ, ਮੇਰੀ ਬੇਨਤੀ ਹੈ, ਤੁਸੀਂ ਇਹ ਟਾਹਲੀ ਨਾ ਕੱਟੋ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਤੁਸੀਂ ਮੇਰੀ ਇਹ ਬੇਨਤੀ ਪ੍ਰਵਾਨ ਕਰ ਲਵੋ।
ਗੁਰੇ ਆਗੇ ਮਮ ਅਰਜ ਗੁਜ਼ਾਰੋ,
ਤੇ ਮੇਰੀ ਇੱਕ ਵਾਰੀ ਬੇਨਤੀ ਤਾਂ ਕਰੋ, ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿਚ ਜਾ ਕੇ ਮੇਰੀ ਬੇਨਤੀ ਕਰੋ ਕਿ ਮੇਰਾ ਇਹ ਟਿਕਾਣਾ ਨਾ ਢਾਣ। ਮੈਂ ਉਨ੍ਹਾਂ ਦਾ ਭਲਾ ਕੀ ਵਿਗਾੜਿਆ? ਮੈਂ ਤਾਂ ਉਨ੍ਹਾਂ ਦੇ ਚਰਨਾਂ ਦਾ ਸੇਵਕ ਹਾਂ, ਤੇ ਮੇਰਾ ਇੱਥੇ ਹੀ ਨਿਵਾਸ ਰਹਿਣ ਦੇਣ। ਇਸ ਕਰਕੇ ਹੇ ਭਾਈ ਪ੍ਰਾਣਾ ਜੀ, ਇਸ ਟਾਹਲੀ ਨੂੰ ਨਾ ਕੱਟੋ ਨਾ ਬਿਜ਼ਾਰੋ।
ਸ਼ਰਨ ਪਰੇ ਕੀ ਰੱਖਿਆ ਕੀਜੈ,
ਮੈਂ ਤੁਹਾਡੀ ਸ਼ਰਨ ਵਿਚ ਹਾਂ। ਸਤਿਗੁਰਾਂ ਨੂੰ ਬੇਨਤੀ ਕਰੋ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿਚ ਹਾਂ, ਔਰ ਉਹ ਮੈਨੂੰ ਸ਼ਰਨ ਵਿਚ ਆਏ ਨੂੰ ਰੱਖਿਆ ਕਰ ਦੇਣ, ਮੇਰੀ ਰੱਖਿਆ ਕਰਕੇ ਮੈਨੂੰ ਬਚਾ ਲੈਣ।
ਆਪਣੋ ਜਾਨ ਰੱਖ ਕਰ ਲੀਜੈ,
ਮੈਨੂੰ ਆਪਣਾ ਜਾਣ ਕੇ ਰੱਖ ਲੈਣ ਸਤਿਗੁਰੂ ਜੀ, ਮੈਂ ਉਨ੍ਹਾਂ ਦੇ ਚਰਨਾਂ ਦਾ ਦਾਸ ਹਾਂ, ਸੇਵਕ ਹਾਂ।
ਨਿਮ ਕਹਿ ਸਕੀ ਬਿਰਥਾ ਸੁਣਾਵੋ,
ਇਹ ਤਾਂ ਕਹਿ ਕੇ ਮੇਰੀ ਬਿਰਥਾ ਮੇਰੀ ਪੀੜਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਜਾ ਕੇ ਸੁਣਾਓ। ਭਾਈ ਪ੍ਰਾਣਾ ਜੀ, ਮੇਰੇ ਵੱਲੋਂ ਉਹਨਾਂ ਨੂੰ ਜਾ ਕੇ ਬੇਨਤੀ ਕਰੋ।
ਜਿਵੇਂ ਗੁਰੂ ਹੁਕਮ ਹੋਏ ਸੁਣਿਆਵੋ,
ਤੇ ਫਿਰ ਅੱਗੋ ਜਿਵੇਂ ਸਤਿਗੁਰੂ ਜੀ ਹੁਕਮ ਕਰਨ ਤੇ ਸੁਣ ਕੇ ਤੁਸੀਂ ਆ ਜਾਣਾ। ਇੱਕ ਵਾਰ ਜਾ ਕੇ ਮੇਰੀ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਚ ਜ਼ਰੂਰ ਕਰੋ।
ਹੁਣ ਦਿਖਾਣ ਪ੍ਰਾਣਾ ਦੋਏ,
ਭਾਈ ਸਧਾਰਨ ਜੀ ਔਰ ਭਾਈ ਪ੍ਰਾਣਾ ਜੀ ਨੂੰ ਆਵਾਜ਼ ਸੁਣੀ, ਜਿਹੜੀ ਉਸ ਟਾਹਲੀ ਦੇ ਦਰਖਤ ਵਿਚੋਂ ਬੇਨਤੀ ਉਹਨੇ ਕੀਤੀ ਹੈ, ਉਹ ਬੇਨਤੀ ਭਾਈ ਪ੍ਰਾਣਾ ਤੇ ਭਾਈ ਸਧਾਰਨ ਨੇ ਸੁਣੀ ਹੈ।
ਔਰ ਬਿਸਮਾਏ ਅਚਰਜ ਹੋਏ,
ਇੱਕ ਵਾਰੀ ਤੇ ਸੁਣ ਕੇ ਮਨ ਚ ਹੈਰਾਨ ਵੀ ਹੋਏ, ਅਸਚਰਜ ਵੀ ਹੋਏ ਕਿ ਲੋਕਾਂ ਕੋਲੋਂ ਸੁਣਿਆ ਸੀ ਕਿ ਇਸ ਟਾਹਲੀ ਵਿਚ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ ਹੈ, ਪਰ ਅੱਜ ਅਸੀਂ ਜਾਣ ਵੀ ਲਿਆ ਤੇ ਵੇਖ ਵੀ ਲਿਆ ਹੈ।
ਕਹੇ ਪਰਸ ਪਰ ਨਾਇਨ ਆਛੇ,
ਆਪਸ ਵਿਚ ਭਾਈ ਸਧਾਰਨ ਜੀ ਔਰ ਭਾਈ ਪ੍ਰਾਣਾ ਜੀ ਗੱਲਾਂ ਕਰਨ ਲੱਗੇ, ਆਪਸ ਵਿਚ ਦੋਵੇਂ ਸਿੱਖ ਵਿਚਾਰ ਕਰਨ ਲੱਗੇ।
ਇਸ ਤਰ੍ਹਾਂ ਸਦਾ ਬਾਸ ਕੋ ਬਾਛੇ,
ਕਹਿਣ ਲੱਗੇ ਵੀ ਆਪਣੇ ਵਾਸਤੇ ਵੀ ਚੰਗੀ ਗੱਲ ਨਹੀਂ ਕਿ ਇੱਥੇ ਇਸ ਟਾਹਲੀ ਦੇ ਵਿਚ ਬੜੀ ਕੋਈ ਪੁਰਾਣੀ ਵਸਤੂ ਰਹਿੰਦੀ ਹੈ, ਪੁਰਾਣੀ ਚੀਜ਼ ਰਹਿ ਰਹੀ ਹੈ, ਅਸੀਂ ਆ ਕੇ ਕੱਟਣ ਆਏ ਤੇ ਉਹ ਸਾਨੂੰ ਬੇਨਤੀ ਕਰ ਰਹੀ ਹੈ।
ਬਹੁਤ ਦੀਨ ਹੋਏ ਬੋਲਤ ਬੇਨਤੀ,
ਫਿਰ ਉਹਨੇ ਅੜਬਾਈ ਨਹੀਂ ਕੀਤੀ, ਬੇਨਤੀ ਕਰ ਰਿਹਾ। ਜੇ ਅੜਬਾਈ ਕਰਦਾ ਵੀ ਮੈਂ ਤੁਹਾਨੂੰ ਕੱਟਣ ਨਹੀਂ ਦਿਆਂਗਾ ਤੇ ਫਿਰ ਆਪਾਂ ਕੱਟ ਵੀ ਦਿੰਦੇ, ਕੋਈ ਗੱਲ ਨਹੀਂ ਸੀ। ਪਰ ਹੁਣ ਤਾਂ ਹੁਣ ਸਾਡੇ ਅੱਗੇ ਬੇਨਤੀ ਕੀਤੀ ਹੈ, ਬੜੇ ਪਿਆਰ ਨਾਲ ਸਿਮਰ ਬੇਨਤੀ ਕੀਤੀ ਹੈ।
ਮੈਂ ਹੰਕਾਰ ਆਦਿ ਕੀ ਗਿਣਤੀ,
ਔਰ ਇਹ ਜਿਹੜੀ ਵੀ ਚੀਜ਼ ਇਸ ਟਾਹਲੀ ਚ ਰਹਿ ਰਹੀ ਹੈ ਉਹਦੇ ਅੰਦਰ ਹੰਕਾਰ ਨਹੀਂ ਹੈ, ਉਹਦੇ ਅੰਦਰ ਹਉਮੈ ਨਹੀਂ ਹੈ, ਉਹਨੇ ਵਿਨਿਮਰਤਾ ਦੇ ਸਹਿਤ ਸਾਡੇ ਅੱਗੇ ਬੇਨਤੀ ਕੀਤੀ ਹੈ।
ਇੱਕ ਵਾਰੀ ਗੁਰ ਨਿਕਟ ਸੁਣਾਏ ਬੋਰ ਬਿਦਾ ਰਹਿਗੇ ਤਰੂ ਆਏ।
ਆਪਾਂ ਪਹਿਲਾਂ ਨਾ ਟਾਲੀ ਕੱਟੀਏ, ਆਪਾਂ ਇੱਕ ਵਾਰੀ ਚੱਲ ਕੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕਰੀਏ, ਉਹਨਾਂ ਨੂੰ ਜਾ ਕੇ ਦੀ ਬੇਨਤੀ ਸੁਣਾ ਦਈਏ, ਮੁੜ ਕੇ ਜੋ ਆਗਿਆ ਹੋਵੇਗੀ ਪੰਜਵੇਂ ਪਾਤਸ਼ਾਹ ਦੀ, ਉਹਨਾਂ ਦੀ ਆਗਿਆ ਅਨੁਸਾਰ ਫਿਰ ਇੱਥੇ ਆਵਾਂਗੇ, ਆ ਕੇ ਫਿਰ ਦੁਬਾਰਾ ਇਸ ਟਾਲੀ ਨੂੰ ਕੱਟ ਕੇ ਲੈ ਜਾਵਾਂਗੇ।
ਏਦਾਂ
ਕਹਿ ਕੇ ਟਾਲੀ ਕੱਟਣੀ ਵਿੱਚ ਹੀ ਛੱਡ ਕੇ ਭਾਈ ਸਧਾਰਨ ਜੀ ਔਰ ਭਾਈ ਪਿਰਾਣਾ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਏ।
ਸ੍ਰੀ ਅਰਜਨ ਬੈਠੇ ਜਿਸ ਠੌਰ,
ਜਿਸ ਜਗ੍ਹਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ, ਉਥੇ ਚੱਲ ਕੇ ਦੋਵੇਂ ਸਿੱਖ ਭਾਈ ਸਧਾਰਨ ਤੇ ਪਿਰਾਣਾ ਜੀ ਆਏ ਨੇ।
ਹੱਥ ਜੋੜ ਕਰ ਅਰਜ਼ ਗੁਜ਼ਾਰੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਦੋਹਾਂ ਸਿੱਖਾਂ ਨੇ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਜੀ ਨੂੰ।
ਸੁਣੋ ਪ੍ਰਭੂ ਸੁਮ ਹੀਰੋ ਭਾਰੇ,
ਕਹਿਣ ਲੱਗੇ ਹੈ ਪ੍ਰਭੂ ਜੀ ਸੁਣੋ, ਅਸੀਂ ਆਪ ਜੀ ਦੇ ਚਰਨਾਂ ਵਿਚ ਬੇਨਤੀ ਲੈ ਕੇ ਆਏ ਹਾਂ।
ਨਿਕਸੀ ਛੇਦਨ ਲੱਗੇ ਆਵਾਜ਼,
ਮਹਾਰਾਜ ਜੀ ਜਦੋਂ ਅਸੀਂ ਜਾ ਕੇ ਉਸ ਟਾਲੀ ਨੂੰ ਕੱਟਣਾ ਸ਼ੁਰੂ ਕੀਤਾ, ਥੋੜੀ ਜੀ ਹਾਲੇ ਟਾਲੀ ਕੱਟੀ ਸੀ, 5-7 ਕੁਹਾੜੇ ਮਾਰੇ ਸਨ ਤੇ ਮਹਾਰਾਜ ਉਹਦੇ ਵਿਚੋਂ ਆਵਾਜ਼ ਨਿਕਲੀ ਹੈ, ਉਹ ਟਾਲੀ ਦੇ ਵਿਚੋਂ ਇੱਕ ਆਵਾਜ਼ ਨਿਕਲ ਕੇ ਸਾਨੂੰ ਸੁਣਾਈ ਦਿੱਤੀ ਹੈ।
ਕਿਉਂ ਮੇਰੋ ਤੁਮ ਕਰਤ ਕੁਕਾਜ,
ਮਹਾਰਾਜ ਉਹਨੇ ਕਿਹਾ ਕਿ ਤੁਸੀਂ ਮੇਰਾ ਇੱਕ ਵਿਨਾਸ਼ ਕਿਉਂ ਕਰ ਰਹੇ ਹੋ, ਕਿਉਂ ਤੁਸੀਂ ਮੇਰੇ ਵਾਸਤੇ ਆ ਕੇ ਘਾਤਕ ਬਣ ਰਹੇ ਹੋ।
ਹੰਸਾ ਮੇਰੀ ਗ੍ਰਾਮ ਕਰਤੇ,
ਮਹਾਰਾਜ ਉਹ ਕਹਿੰਦਾ ਹੈ ਕਿ ਮੇਰੀ ਇਸ ਇਲਾਕੇ ਵਿਚ ਬਹੁਤ ਸਾਰੇ ਪਿੰਡਾਂ ਵਿਚ ਮਾਨਤਾ ਹੈ, ਬੜੇ ਪਿੰਡ ਆ ਕੇ ਮੇਰੀ ਪੂਜਾ ਕਰਦੇ ਨੇ, ਮੇਰੇ ਅੱਗੇ ਵਸਤੂਆਂ ਭੇਟ ਕਰਦੇ ਨੇ।
ਭਾਂਤ ਭਾਂਤ ਕੀ ਭੇਟ ਚੜੰਤੇ,
ਭਾਂਤ ਭਾਂਤ ਦੀਆਂ ਭੇਟਾਵਾਂ ਲਿਆ ਕੇ ਲੋਕ ਚੜਾਉਂਦੇ ਨੇ ਮੇਰੇ ਅੱਗੇ।
ਤੂੰ ਬਿਨਸਤੇ ਬਿਨਸੈ ਸਾਰੇ,
ਜੇ ਤੁਸੀਂ ਇਸ ਦਰਖਤ ਨੂੰ ਕੱਟ ਦਿਓਗੇ ਲੋਕ ਮੇਰੀ ਪੂਜਾ ਕਰਨੀ ਬੰਦ ਕਰ ਦੇਣਗੇ। ਜੇ ਦਰਖਤ ਕਰਕੇ ਲੋਕ ਪੂਜਾ ਕਰਦੇ ਨੇ, ਜੇ ਦਰਖਤ ਹੀ ਕੱਟਿਆ ਗਿਆ ਤੇ ਫਿਰ ਮੇਰੀ ਪੂਜਾ ਨੀ ਹੋਣੀ, ਕਿਸੇ ਨੇ ਆ ਕੇ ਪੂਜਾ ਨੀ ਕਰਨੀ।
ਕੋਈ ਨਾ ਜਾਣ ਸਕੇ ਨਰ ਨਾਰੀ,
ਕੋਈ ਬੰਦਾ ਜਾਣ ਹੀ ਨੀ ਸਕੇਗਾ, ਕਿਸੇ ਨੂੰ ਪਤਾ ਹੀ ਨੀ ਲੱਗੇਗਾ ਮੇਰੇ ਬਾਰੇ ਕਿ ਮੈਂ ਕੀ ਸ਼ਕਤੀ ਦਾ ਮਾਲਕ ਹਾਂ।
ਇਮਮ ਬਿਰਥਾ ਸੁਣਾਵੋ ਜਾਏ ਉਨ ਕੀ ਜੈ ਜਿਮ ਗੁਰ ਫੁਰਮਾਏ,
ਮਹਾਰਾਜ ਉਹਨੇ ਸਾਨੂੰ ਕਹਿ ਕੇ ਭੇਜਿਆ ਕਿ ਇੱਕ ਵਾਰੀ ਮੇਰੀ ਪੀੜਾ ਗੁਰੂ ਅਰਜਨ ਦੇਵ ਸਾਹਿਬ ਨੂੰ ਜਾ ਕੇ ਸੁਣਾਓ, ਫਿਰ ਉਹ ਜਦੋਂ ਜਿਵੇਂ ਹੁਕਮ ਕਰਨਗੇ ਉਸੇ ਤਰ੍ਹਾਂ ਆ ਕੇ ਕਰ ਲੈਣਾ। ਮਹਾਰਾਜ ਇਸ ਤਰ੍ਹਾਂ ਉਹਦੀ ਬੇਨਤੀ ਲੈ ਕੇ ਅਸੀਂ ਤੁਹਾਡੇ ਚਰਨਾਂ ਵਿਚ ਆਏ ਹਾਂ।
ਸ੍ਰੀ ਅਰਜਨ ਸੁਣ ਕੇ ਤਿਸ ਕਾਲ,
ਗੁਰੂ ਅਰਜਨ ਦੇਵ ਸਾਹਿਬ ਨੇ ਉਹ ਬੇਨਤੀ ਸੁਣੀ, ਜਿਹੜੀ ਉਹ ਸ਼ਕਤੀ ਸੀ ਟਾਲੀ ਵਿਚ, ਉਹਦੀ ਬੇਨਤੀ ਮਹਾਰਾਜ ਜੀ ਨੇ ਭਾਈ ਪਿਰਾਣਾ ਜੀ ਹੋਣਾ ਕੋਲੋਂ ਸੁਣੀ।
ਮਿਰਦ ਹਿਰਦਾ ਤੋ ਕਿਰਪਾਲ ਵਿਸਾਲ,
ਗੁਰੂ ਜੀ ਜਿਨ੍ਹਾਂ ਦਾ ਹਿਰਦਾ ਬੜਾ ਮਿਰਦੁਲ ਹੈ, ਕੋਮਲ ਹੈ ਔਰ ਬੜੇ ਮਹਾਨ ਕਿਰਪਾਲੂ ਦਿਆਲੂ ਹਨ।
ਕਹਿਓ ਚਲੇ ਹਮ ਤਿਸ ਕੇ ਪੀਰ,
ਭਾਈ ਚਲੋ ਅਸੀਂ ਤੁਹਾਡੇ ਨਾਲ ਉਹਦੇ ਕੋਲ ਚੱਲਦੇ ਹਾਂ, ਜਿੱਥੇ ਉਹ ਟਾਹਲੀ ਹੈ ਉਥੇ ਅਸੀਂ ਕੋਲ ਚੱਲ ਕੇ ਵੇਖਦੇ ਹਾਂ।
ਸਰਬ ਪ੍ਰਕਾਰ ਦੇ ਕਰ ਧੀਰ,
ਸਰਬ ਪ੍ਰਕਾਰ ਕਰਕੇ ਉਹਨੂੰ ਜਾ ਕੇ ਧੀਰਜ ਦੇਵਾਂਗੇ, ਜਿਹੜੀ ਵੀ ਸ਼ਕਤੀ ਉਸ ਟਾਹਲੀ ਵਿਚ ਰਹਿੰਦੀ ਹੈ ਉਹਨੂੰ ਜਾ ਕੇ ਅਸੀਂ ਧੀਰਜ ਦੇਵਾਂਗੇ, ਠਰਮਾ ਦੇਵਾਂਗੇ।
ਕਹਿ ਖਾਸੇ ਪਰ ਚੜ ਚੱਲੇ,
ਏਦਾਂ ਕਹਿ ਕੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਾਲਕੀ ਚ ਸਵਾਰ ਹੋ ਕੇ ਨਾਲ ਚੱਲ ਪਏ।
ਵਿਖਨ ਬਿਰਚ ਤੋਂ ਛੇਦਨ ਭੱਲੇ,
ਜਿੱਥੇ ਉਸ ਦਰਖਤ ਨੂੰ ਕੱਟਣ ਵਾਸਤੇ ਭਾਈ ਪ੍ਰਾਣਾ ਜੀ ਹੋਣੀ ਗਏ ਸੀ ਟਾਹਲੀ ਦੇ ਕੋਲ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹਨ।
ਸੇਵਕ ਬ੍ਰਿੰਦ ਸੰਗ ਤਬ ਗਏ,
ਸਤਿਗੁਰੂ ਜੀ ਕੱਲੇ ਨਹੀਂ ਆਏ, ਮਹਾਰਾਜ ਜੀ ਨਾਲ ਬਹੁਤ ਸਾਰੇ ਸੇਵਕ ਸਿੱਖ ਬਹੁਤ ਸਾਰੇ ਨਗਰ ਨਿਵਾਸੀ ਵੀ ਸਤਿਗੁਰਾਂ ਦੇ ਨਾਲ ਚੱਲ ਕੇ ਆਏ।
ਜਦੋਂ ਮੈਂ ਸ਼ਬਦ ਬਿਸਮ ਉਰ ਭਏ,
ਜਦੋਂ ਸਤਿਗੁਰੂ ਜੀ ਗਏ ਤੇ ਦਰਖਤ ਵਿਚੋਂ ਆਵਾਜ਼ ਆਉਂਦੀ ਸੀ ਟਾਹਲੀ ਦੇ ਵਿਚੋਂ, ਟਾਹਲੀ ਦੇ ਵਿਚੋਂ ਇੱਕ ਸ਼ਕਤੀ ਦੇ ਬੋਲਣ ਦੀ ਆਵਾਜ਼ ਆਉਂਦੀ, ਸਾਰੇ ਸੁਣ ਕੇ ਹੈਰਾਨ ਹੋ ਰਹੇ ਨੇ।
ਸਮੇ ਸਮੇ ਚੱਲ ਪਹੁੰਚੇ ਨੇਰੇ, ਫਿਰ ਜਦ ਹੋਏ ਸਰਬ ਹੀ ਹੇਰੇ,
ਹੌਲੇ ਹੌਲੇ ਕਰਕੇ ਜਦੋਂ ਸਾਰੇ ਨੇੜੇ ਪਹੁੰਚੇ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਕੋਲ ਚਲੇ ਗਏ, ਕੋਲ ਜਾ ਕੇ ਉਸ ਟਾਹਲੀ ਦੇ ਖਲੋ ਗਏ।
ਭਾਈ ਆਵਾਜ਼ नमर कर नमो
ऐसे आवाज हुई। उस आवाज वाली जड़ी शक्ति सी जड़ी वो टाली विच निवास करदी सी उन्हें महाराज पंजवें पातशाह दे चरना ते नमस्कार की थी और आख्या महाराज आप जी दे चरना विच मेरी नमाम है, मैं आप जी दे चरना विच नमस्कार करदा हां।
बिनती कर लगे ते समो
नमस्कार करके फिर उस शक्ति बेनती करन लगी, बड़े प्यार नल बेनती करदिया सतगुरां नूं कहन लगा
प्रभ जी सबके हो सुख दाता मम स्थान किम करो काता।
शक्ति बोली कहन लगी हे प्रभु जी तुसी सारिया दे सुख दाते हो, सारिया नू सुख दिंदे जे जिन्ने संसार दे गुप्त प्रगट जीव ने सारिया नू सुख दिंदे हो महाराज, ते जे सारिया नू सुख दिंदे हो ते मैनू क्यों दुख देन आए हो महाराज, मेरा घर क्यों ढोदे हो, ये मेरा घर है, ये मेरा मेरे रहन दा स्थान है, ते महाराज मेरी जगह नू आप जी क्यों घात कर दे हो।
गुर कर को ने काज बिगाड़े हो
महाराज, मैं ता कोई गुरु घर दा काम नहीं बिगाड़िया, गुरु ते गुरु दे सिखां कोलो डर के रहिंदा हां।
तो मेरो अपराध बिचारे
महाराज, मेरा केड़ा अपराध तुसी बिचारिया के मेरा मकान मेरा जड़ा निवास है ओ निवास नू तुसी कट्टण वास्ते आप पहुंचे हो महाराज, मैं एहो जिहा केड़ा काम आप जी दा बिगाड़िया, एहो जिहा केड़ा अपराध मेरा वेख्या है।
नित दूर के ग्राम कनेरे नमरी होते अगारी मेरे
महाराज, नेड़े दूर दे जिन्ने पिंड ने भी को तक जिन्ने पिंड ने लोग आके मेरे अगे झुकदे ने, इस पिंडा दे लोग आके मैनू आके नमस्कार करदे हन।
महाराज
टाली ना रहेगी, टाली दा दरख्त तुसी कट के लै गए ते टाली तो बिना महाराज जी किसे ने आके मेरी पूजा नहीं करनी, सारे हट जानगे।
नहीं उपायन को पुन दे
ना ही मैनू किसे ने आके कोई भेटा भेट करनी महाराज, सारिया दी इच्छा हुंदी भी मेरी पूजा होवे महाराज, मैं अपनी पूजा इस टाली विच विराजमान होके करोना, जे टाली तुसी कट के लै गए फिर मेरी पूजा किस ने करनी है।
सतगुर तब धीरज दीनो
ए सुन के ਜਿਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਧੀਰਗ ਦਿੱਤਾ ਤੇ ਬੋਲੇ
ਤਰੂ ਧੀਰਗ ਤੋ ਦੇਸ਼ ਮਹੀਨੋ
ਮਹਾਰਾਜ ਜੀ ਕਹਿਣ ਲੱਗੇ ਕਿ ਇਹ ਦਰਖਤ ਬੜਾ ਵੱਡਾ ਹੈ। ਉਹ ਸ਼ਕਤੀ ਨੂੰ ਸੰਬੋਧਨ ਕਰਕੇ ਕਹਿੰਦੇ ਮਹਾਰਾਜ, ਕਹਿੰਦੇ ਤੇਰਾ ਇਹ ਜਿਹੜਾ ਦਰਖਤ ਹੈ ਜਿੱਥੇ ਤੂੰ ਨਿਵਾਸ ਕਰ ਰਿਹਾ ਇਹ ਦਰਖਤ ਬੜਾ ਵੱਡਾ ਹੈ, ਇਹਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਹੈ।
ਕਾਸ਼ਤ ਰਹੇ ਖੋਜ ਨਾ ਪਾਇਓ
ਅਸੀਂ ਬਹੁਤ ਜ਼ਿਆਦਾ ਭਾਲ ਕੀਤੀ ਹੈ ਲੱਕੜ ਦੀ ਇਸ ਦੇਸ਼ ਵਿਚ ਇਸ ਇਲਾਕੇ ਦੇ ਵਿਚ ਪਰ ਸਾਨੂੰ ਇਹਦੇ ਵਰਗੀ ਇਹੋ ਜਿਹੀ ਵੱਡੀ ਕੋਈ ਲੱਕੜ ਨਹੀਂ ਮਿਲੀ।
ਯਾਤ ਹੈ ਸਮ ਸਦਨ ਬਣਾਇਓ
ਅਸੀਂ ਆਪਣਾ ਮਕਾਨ ਬਣਾਉਣਾ ਚਾਹੁੰਦੇ ਹਾਂ, ਮਕਾਨ ਬਣਾਉਣ ਵਾਸਤੇ ਸਾਨੂੰ ਇਸ ਵੱਡੀ ਲੱਕੜ ਦੀ ਲੋੜ ਪੈਣੀ ਹੈ।
ਲੰਬਦਾਰ ਹੇਤ ਕਰ ਜਾਣਾ
ਅਸੀਂ ਆਪਣੇ ਘਰ ਦੀ ਜਿਹੜੀ ਜਗ੍ਹਾ ਬਣਾਉਣੀ ਹੈ ਮਕਾਨ ਬਣਾਉਣਾ ਉਹਦੇ ਵਾਸਤੇ ਇਹ ਲੱਕੜ ਬੜੀ ਦੁਰਲਭ ਹੈ, ਇਹੋ ਜਿਹੀ ਲੱਕੜ ਸਾਨੂੰ ਹੋਰ ਕਿਤੋਂ ਨਹੀਂ ਮਿਲਣੀ।
ਤਹਾਂ ਮਨਤਾ ਕੋ ਨਹੀਂ ਬਿਗਾੜੈ ਯਹਾਂ ਥੰਬ ਕੋ ਸਦਨੇ ਉਸਾਰੈ।
ਮਹਾਰਾਜ ਜੀ ਕਹਿਣ ਲੱਗੇ ਤੇਰੀ ਮਨਤਾ ਹੋਵੇਗੀ ਅਸੀਂ ਇਹ ਲੱਕੜ ਦਾ ਥੰਮ ਲੈ ਜਾਵਾਂਗੇ, ਇਹ ਥੰਮ ਜਾ ਕੇ ਆਪਣੇ ਘਰ ਵਿਚ ਗੱਡਾਂਗੇ ਤੇ ਮਕਾਨ ਬਣਾਵਾਂਗੇ, ਉਥੇ ਵੀ ਤੇਰੀ ਮਨਤਾ ਹੋਏਗੀ, ਥੰਮ ਨੂੰ ਵੀ ਲੋਕ ਨਮਸਕਾਰਾਂ ਕਰਨਗੇ,
ਹੋਵੇ ਪੂਜਾ ਤੇਰੇ
ਉਸ ਜਗ੍ਹਾ ਤੇ ਵੀ ਤੇਰੀ ਪੂਜਾ ਹੋਵੇਗੀ। ਥੰਮ ਸਾਹਿਬ ਦੀ ਪੂਜਾ ਹੁੰਦੀ ਰਹੀ ਹੈ,
ਅਬ ਤੇ ਵੀ ਬਣ ਜਾਏ ਕਨੇਰੇ
ਹੁਣ ਨਾਲੋਂ ਜਿੰਨੀ ਪੂਜਾ ਹੁਣ ਹੁੰਦੀ ਹੈ ਨਾ ਤੇਰੀ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਤੇਰੀ ਪੂਜਾ ਉਥੇ ਵੀ ਹੋਵੇਗੀ, ਉਥੇ ਹੀ ਤੂੰ ਚੱਲ ਕੇ ਸ਼ਕਤੀਆਂ ਗੁਰੂ ਘਰ ਵਿਚ ਹੀ ਹੋਣੀਆਂ ਚਾਹੀਦੀਆਂ ਨੇ, ਉਥੇ ਹੀ ਚੱਲ ਕੇ ਤੂੰ ਵੀ ਨਿਵਾਸ ਕਰਨ ਵਾਲੇ ਗੁਰਸਿੱਖਾਂ ਦੀ ਸੇਵਾ ਕਰ।
ਪ੍ਰਥਮੇ ਤੋ ਕੋ ਮਨ ਹੈ ਜੋਏ ਪਾਛੇ ਹਮਰੇ ਦਰਸ਼ਨ ਹੋਏ,
ਪਹਿਲਾਂ ਤੈਨੂੰ ਆ ਕੇ ਨਮਸਕਾਰ ਕਰਕੇ ਜਾਣਗੇ, ਬਾਅਦ ਵਿਚ ਆ ਕੇ ਸਾਡੀ ਮਨਤਾ ਹੋਵੇਗੀ, ਇਹ ਵੀ ਅਸੀਂ ਬਚਨ ਕਰਦੇ ਕਿ ਕਰਤਾਰਪੁਰ ਸਾਹਿਬ ਵਿਚ ਜਿੱਥੇ ਅਸੀਂ ਇਹ ਥੰਮ ਗੱਡਾਂਗੇ ਪਹਿਲਾਂ ਉਸ ਥੰਮ ਦੀ ਪੂਜਾ ਹੋਵੇਗੀ, ਲੋਕ ਪਹਿਲਾਂ ਉਸ ਥੰਮ ਨੂੰ ਨਮਸਕਾਰ ਕਰਨਗੇ, ਫਿਰ ਸਾਡੀ ਆ ਕੇ ਪੂਜਾ ਕਰਨਗੇ।
ਕਰੋ ਸੁਖੀ ਵਾਸ ਕੋ ਤਾਂ,
ਤੂੰ ਆਪਣਾ ਵਾਸਾ ਉਸੇ ਜਗ੍ਹਾ ਤੇ ਕਰ ਲਵੀ, ਉੱਥੇ ਹੀ ਨਿਵਾਸ ਕਰ ਲਵੀ ਜਿੱਥੇ ਇਸ ਥੰਮ ਨੂੰ ਗੱਡਾਂਗੇ।
ਅਨੇਕ ਮਨਤਾ ਮਾਂ,
ਉੱਥੇ ਵੀ ਤੇਰੀ ਬੜੀ ਮਨਤਾ ਹੋਵੇਗੀ, ਬੜੀ ਪੂਜਾ ਹੋਵੇਗੀ।
ਮੈਂ ਕੀਜਿਆ ਚਿੱਤ ਮੈਂ ਦੁਚਿਤਾਏ,
ਤੂੰ ਆਪਣੇ ਚਿੱਤ ਵਿੱਚ ਕਿਸੇ ਪ੍ਰਕਾਰ ਦੀ ਦੁਚਿਤੀ ਨਾ ਰੱਖ, ਆਪਣੇ ਮਨ ਚ ਦੁਬਧਾ ਨਾ ਕਰ।
ਪੂਰਬ ਤੇ ਅਬ ਬਣੇ ਸਵਾਏ,
ਤੇਰੀ ਪੂਜਾ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗੀ, ਪਹਿਲਾਂ ਨਾਲੋਂ ਵੀ ਤੇਰਾ ਜ਼ਿਆਦਾ ਅਦਬ ਤੇ ਸਤਿਕਾਰ ਹੋਵੇਗਾ।
ਇਹ ਸੁਣ ਕੇ ਸਤਿਗੁਰ ਤੇ ਸੋਏ, ਹਿਰਦੇ ਆਨੰਦ ਬਿਲੰਦੈ ਹੋਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸ਼ਕਤੀ ਬੜੀ ਖੁਸ਼ ਹੋਈ, ਉਹਨੇ ਆਖਿਆ ਮਹਾਰਾਜ ਬਸ ਮੈਨੂੰ ਆਪਣੀ ਪੂਜਾ ਦੀ ਇੱਛਾ ਸੀ, ਜੇ ਉੱਥੇ ਵੀ ਮੇਰੀ ਪੂਜਾ ਹੋਵੇਗੀ ਤੇ ਫਿਰ ਮੈਨੂੰ ਕੋਈ ਫਿਕਰ ਨਹੀਂ, ਤੁਸੀਂ ਇਹ ਲੱਕੜ ਕੱਟ ਸਕਦੇ ਹੋ।
ਗਰੀਬ ਬੰਦਨਾ ਤੂਸ਼ਨ ਹੋਇਓ,
ਉਹਨੇ ਵੀ ਚੁੱਪ ਕਰਕੇ ਮੱਥਾ ਟੇਕਿਆ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ।
ਆਪਣੇ ਹਿਤ ਛੇਦਨ ਮੈਂ ਜੋਇਓ,
ਉਹਨੇ ਆਖਿਆ ਕਿ ਇਸ ਲੱਕੜ ਨੂੰ ਕੱਟਣ ਵਿੱਚ ਹੀ ਮੇਰਾ ਹਿੱਤ ਹੈ, ਭਲਾ ਹੈ, ਇਹ ਲੱਕੜ ਕੱਟੀ ਜਾਵੇ, ਟਾਹਲੀ ਕੱਟੀ ਜਾਵੇ ਤਾਂ ਵੀ ਮੇਰੀ ਪੂਜਾ ਹੋਵੇਗੀ।
ਗਿਰੀ ਮੁਖ ਤੇ ਫੁਰਮਾਇਓ,
ਫਿਰ ਮਹਾਰਾਜ ਜੀ ਨੇ ਪਹਿਲਾਂ ਉਸ ਸ਼ਕਤੀ ਨੂੰ ਧੀਰਗ ਦਿੱਤਾ, ਫਿਰ ਭਾਈ ਸਧਾਰਨ ਜੀ ਜਿਹੜੇ ਲੱਕੜ ਕੱਟਣ ਵਾਲੇ ਖੜੇ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ।
ਤਿਰਖਾਨ ਸਧਾਰਨ ਹੀਰ,
ਮਹਾਰਾਜ ਜੀ ਕਹਿੰਦੇ ਹਾਂ ਭਾਈ ਸਧਾਰਨ ਜੀ ਵੇਖ ਲੋ, ਹੁਣ ਤੁਸੀਂ ਚੰਗੀ ਤਰ੍ਹਾਂ ਭਾਪ ਲਵੋ।
ਜਿਤੋ ਸਥੰਭ ਰੱਖ ਬੋ ਕਰਨੋ,
ਜਿੰਨਾ ਕੁ ਸਥੰਭ ਤੁਹਾਨੂੰ ਚਾਹੀਦਾ ਰੱਖਣ ਵਾਸਤੇ। ਇੱਥੇ ਹੀ ਪਹਿਲਾਂ ਮਹਾਰਾਜ ਜੀ ਕਹਿੰਦੇ ਚੰਗੀ ਤਰ੍ਹਾਂ ਵੇਖ ਲੋ ਕਿ ਜਿੰਨਾ ਕੁ ਥੰਬ ਤੁਹਾਨੂੰ ਮਕਾਨ ਵਾਸਤੇ ਚਾਹੀਦਾ ਹੈ।
ਕਰ ਮਿੰਤੀ ਕੋ ਭਲੋ ਸੁਧਰਨੋ,
ਉਹ ਮਿੰਤੀ ਕਰਕੇ ਪਹਿਲਾਂ ਇੱਥੇ ਹੀ ਕੱਟ ਕੇ ਚੰਗੀ ਤਰ੍ਹਾਂ ਥੰਬ ਇੱਥੇ ਹੀ ਬਣਾ ਲਵੋ।
ਸਬਦ ਕਰਕੇ ਥਾਂ ਤਿਆਰ,
ਇੱਥੇ ਹੀ ਉਹ ਲੱਕੜ ਤਿਆਰ ਕਰ ਲੋ। ਪਹਿਲਾਂ ਤੁਸੀਂ ਟਾਹਲੀ ਕੱਟੋਗੇ ਫਿਰ ਕੱਟ ਕੇ ਲੈ ਕੇ ਜਾਓਗੇ, ਇਹ ਢੋਆ ਢੁਆਈ ਵਿੱਚ ਟਾਈਮ ਜ਼ਿਆਦਾ ਲੱਗੇਗਾ। ਕਹਿੰਦੇ ਜਿੰਨੀ ਕੁ ਲੱਕੜ ਤੁਹਾਨੂੰ ਚਾਹੀਦੀ ਹੈ ਨਾ ਉੱਥੇ, ਇੱਥੇ ਹੀ ਚੰਗੀ ਤਰ੍ਹਾਂ ਉਨੀ ਕੁ ਮਿਣਤੀ ਕਰਕੇ ਲੱਕੜ ਕੱਟ ਲਵੋ, ਥੰਬ ਸੁਧਾਰ ਲਵੋ।
ਹੌਲਾ ਹੋਏ ਜਾਏਗਾ ਭਾਰ,
ਨਾਲੇ ਭਾਰ ਵੀ ਹੌਲਾ ਹੋ ਜਾਏਗਾ ਜੇ ਥੰਬ ਇੱਥੇ ਹੀ ਕੱਟ ਲਓਗੇ ਤੇ ਹੌਲਾ ਹੋ ਜਾਏਗਾ ਤੇ ਉਹਨੂੰ ਚੁੱਕਣਾ ਸੌਖਾ ਹੋਵੇਗਾ।
ਬਹੁਤ ਸੱਚ ਪਰ ਧਰ ਕਰ
ਲਿਆਓ, ਗੱਡਿਆਂ ਦੇ ਉੱਤੇ ਲੱਦ ਕੇ ਇਸ ਭਾਰੀ ਥੰਬ ਨੂੰ ਚੁੱਕ ਕੇ ਫਿਰ ਤੁਸੀਂ ਲਿਆ ਸਕੋਗੇ।
ਸਿਖਰ ਬ੍ਰਿੰਦ ਤੇ ਸੰਗ ਲਗਾਓ,
ਤੇ ਬਲਦ ਆਦਿਕ ਲਾ ਕੇ ਨਾਲ ਚੰਗੀ ਤਰ੍ਹਾਂ ਇਸ ਥੰਬ ਨੂੰ ਜਿੰਨਾ ਕੁ ਚਾਹੀਦਾ ਓਨਾ ਕੁ ਘੜ ਕੇ ਇਸੇ ਜਗ੍ਹਾ ਤੇ ਤਿਆਰ ਕਰਕੇ ਲੈ ਕੇ ਆਓ।
ਸਤਿਗੁਰ ਪੁਰਖੋ ਹਟੇ ਆਏ,
ਸਤਿਗੁਰੂ ਜੀ ਭਾਈ ਸਧਾਰਨ ਦੀ ਸੇਵਾ ਲਾ ਕੇ ਇਹ ਬਚਨ ਕਰਕੇ ਮਹਾਰਾਜ ਜੀ ਉਥੋਂ ਉੱਠ ਕੇ ਚਲੇ ਆਏ ਵਾਪਸ ਕਰਤਾਰਪੁਰ ਨਗਰ ਵਿੱਚ।
ਸੇਵਕ ਸੁਜਸ ਕਰਤ ਸਮਝਾਏ,
ਬਹੁਤ ਸਾਰੇ ਸੇਵਕ ਤੇ ਸਿੱਖ ਸਤਿਗੁਰਾਂ ਦਾ ਸੁਜਸ ਕਰ ਰਹੇ ਨੇ।
ਹਰ ਕੁਠਾਰ ਪੁਨ ਛੇਦਤ ਖਾਤੇ,
ਕਹਿੰਦੇ ਭਾਈ ਸਧਾਰਨ ਨੇ ਉਸ ਵਕਤ ਦੁਬਾਰਾ ਉਸ ਦਰਖਤ ਨੂੰ ਕੱਟਣਾ ਸ਼ੁਰੂ ਕੀਤਾ।
ਬਲ ਤੇ ਕਰਿਓ ਮੂਲ ਤੇ ਘਾਟੇ,
ਬਲ ਦੇ ਨਾਲ ਜੜ ਦੇ ਵਿੱਚੋਂ ਕਹਿੰਦੇ ਉਸ ਤਣੇ ਨੂੰ ਕੱਟ ਲਿਆ, ਉਸ ਟਾਹਲੀ ਦੇ ਦਰਖਤ ਨੂੰ ਕੱਟ ਕੇ ਵੱਖਰਾ ਕਰ ਲਿਆ।
ਬੋ ਨਰ ਲੱਕੜ ਦਿਓ ਗਿਰਾਏ,
ਸਾਰੇ ਬੰਦਿਆਂ ਨੇ ਨਾਲ ਰਲ ਕੇ ਕਹਿੰਦੇ ਉਸ ਦਰਖਤ ਨੂੰ ਜੜੋਂ ਕੱਟ ਕੇ ਥੱਲੇ ਜ਼ਮੀਨ ਤੇ ਸੁੱਟ ਲਿਆ।
ਕਦਨ ਬਿਲੰਦੇ ਨਾ ਸਮਦਾਏ,
ਕਹਿੰਦੇ ਫੇਰ ਉਹਦਾ ਕਦਨ ਸਿਕੰਦ, ਕਹਿੰਦੇ ਫੇਰ ਉਹਨੂੰ ਕੱਟਿਆ ਹੈ, ਕੱਟ ਕੇ ਜਿੰਨਾ ਕੁ ਮਿਣਤੀ ਦਾ ਥੰਮ ਚਾਹੀਦਾ ਸੀ ਉਹਦੀ ਮਿਣਤੀ ਕਰਕੇ ਥੰਮ ਬਣਾਉਣ ਲੱਗੇ ਹਨ।
ਮਿਣ ਕਰ ਜਿਤੋ ਚਾਹੀਏ ਪ੍ਰਮਾਣ,
ਜਿੰਨਾ ਕੁ ਪ੍ਰਮਾਣ ਚਾਹੀਦਾ ਸੀ ਮਿਣਤੀ ਦਾ ਚਾਹੀਦਾ ਸੀ ਥੰਮ, ਓਨੀ ਕੁ ਮਿਣਤੀ ਕਰਕੇ ਥੰਮ ਨੂੰ ਕੱਟਣਾ ਸ਼ੁਰੂ ਕੀਤਾ ਹੈ।
ਜਿਤੋ ਰੱਖ ਕਰ ਪੀਨ ਮਹਾਨ,
ਓਨਾ ਕੁ ਮਜ਼ਬੂਤ ਥੰਮ ਰੱਖ ਲਿਆ ਭਾਈ ਸਧਾਰਨ ਨੇ ਜਿੰਨਾ ਕੁ ਘਰ ਦੇ ਵਿਚ ਲੱਗਣਾ ਸੀ।
ਨੀਕੋ ਘੜਿਓ ਗੋਲ ਸਭ ਕਰਿਓ,
ਉਹਨੂੰ ਚੰਗੀ ਤਰ੍ਹਾਂ ਘੜ ਕੇ ਗੋਲ ਬਣਾ ਲਿਆ। ਥੰਮ ਗੋਲ ਹੁੰਦਾ ਨਾ, ਤੇ ਗੋਲ ਆਕਾਰ ਦਾ ਥੰਮ ਚੰਗੀ ਤਰ੍ਹਾਂ ਘੜ ਕੇ ਤਿਆਰ ਕਰਕੇ ਬਣਾ ਲਿਆ।
ਆਕ੍ਰਿਤ ਸੁੰਦਰ ਕਰ ਤੈ ਧਰਿਓ,
ਔਰ ਬੜੀ ਸੋਹਣੀ ਆਕ੍ਰਿਤੀ ਬਣਾ ਲਈ ਕਿ ਘਰ ਦੇ ਵਿਚ ਲੱਗਾ ਹੋਇਆ ਥੰਮ ਚੰਗਾ ਵੀ ਲੱਗੇ, ਉਹਦੇ ਤੇ ਕਢਾਈ ਵੀ ਕੱਢ ਦਿੱਤੀ, ਬੜੀ ਸੋਹਣੀ ਕਿਰਤੀ ਬਣਾਈ ਹੈ।
ਬ੍ਰਿੰਦ ਜੁਤ ਸਖਤ ਮੰਗਾਇਓ,
ਫਿਰ ਗੱਡੇ ਮੰਗਾਏ ਜਿਨ੍ਹਾਂ ਉੱਤੇ ਉਹ ਲੱਕੜਾਂ ਲੱਦ ਕੇ ਲਜਾਣੀਆਂ ਸਨ, ਕੱਟ ਕੱਟ ਕੇ ਲੱਕੜੀਆਂ, ਕਹਿੰਦੇ ਗੱਡੇ ਮੰਗਾ ਲੇ, ਗੱਡਿਆਂ ਦੇ ਉੱਤੇ ਰੱਖ ਲਿਆ ਸਾਰਾ ਸਮਾਨ।
ਬਹੁਮਾਨ ਮਿਲ ਤਹਾਂ ਚੜਾਇਓ,
ਥੰਮ ਬੜਾ ਭਾਰੀ ਸੀ, ਵਜਨ ਵਾਲਾ ਸੀ, ਕਈ ਜਣਿਆਂ ਨੇ ਰਲ ਕੇ ਇਕੱਠੇ ਹੋ ਕੇ ਗੱਡਿਆਂ ਦੇ ਉੱਤੇ ਉਸ ਥੰਮ ਨੂੰ ਲੱਦਿਆ ਹੈ।
ਵੱਡੇ ਜਤਨ ਤੇ ਲਿਆਵਨ ਕੀਨ।
ਬੜਾ ਭਾਰੀ ਯਤਨ ਕਰਕੇ, ਬੜੀ ਮਿਹਨਤ ਕਰਕੇ, ਥੰਮ ਬੜਾ ਵਜਨ ਵਾਲਾ ਭਾਰੀ ਹੈ, ਉਹਨੂੰ ਕਈ ਬੰਦਿਆਂ ਨੇ ਚੁੱਕ ਕੇ ਨਾਲ ਹੋ ਕੇ ਲਿਆਂਦਾ ਹੈ।
ਜੈ ਕਰ ਚਿਨੇ ਤਾਂ ਤਰ ਦੀਨ,
ਜਿੱਥੇ ਘਰ ਚਿਣਿਆ ਜਾ ਰਿਹਾ ਸੀ, ਮਕਾਨ ਚਿਣਿਆ ਜਾ ਰਿਹਾ ਸੀ, ਉਥੇ ਲਿਆ ਕੇ ਉਹ ਥੰਮ ਰੱਖਿਆ ਹੈ।
ਸ੍ਰੀ ਸਤਿਗੁਰ ਹਿਰਨ ਹਿਤ ਆਏ, ਸੁੰਦਰ ਘੜਿਓ ਕੈਤ ਸਮਦਾਏ।
ਇੱਥੇ ਲਿਆ ਕੇ ਉਹ ਥੰਮ ਰੱਖਿਆ, ਸਤਿਗੁਰੂ ਜੀ ਵੇਖਣ ਆਏ, ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਥੰਮ ਵੇਖਿਆ, ਕਹਿੰਦੇ ਬੜਾ ਸੋਹਣਾ ਘੜਿਆ ਭਾਈ ਸਧਾਰਨ ਜੀ, ਥੰਮ ਤਾਂ ਬੜਾ ਸੁੰਦਰ ਬਣਾ ਦਿੱਤਾ, ਤੁਸੀਂ ਬੜਾ ਸੁੰਦਰ ਲੱਗੇਗਾ।
ਤਬ ਕਾਰੀਗਰ ਜਬੈ ਨਿਆਰਾ,
ਜਦੋਂ ਥੰਮ ਰੱਖਣ ਲੱਗੇ ਨਾ, ਲਾਣ ਲੱਗੇ, ਤੇ ਜਿਹੜੇ ਕਾਰੀਗਰ ਮਜ਼ਦੂਰ ਸੀ, ਜਿਹੜੇ ਕਾਰੀਗਰੀ ਉੱਥੇ ਕਰ ਰਹੇ ਸੀ, ਮਕਾਨ ਬਣਾ ਰਹੇ ਸਨ, ਉਹਨਾਂ ਨੇ ਜਦੋਂ ਥੰਮ ਵੇਖਿਆ,
ਖਰੋ ਕਰਨ ਤੋਂ ਬਿਉਂਤ ਵਿਚਾਰਾ,
ਥੰਮ ਨੂੰ ਖੜਾ ਕਰਨ ਵਾਸਤੇ, ਕਿਉਂਕਿ ਖੜਾ ਕਰਕੇ ਥੱਲੇ ਦੇਣਾ ਸੀ ਛੱਤ ਦੇ, ਕਹਿੰਦੇ ਉਸ ਥੰਮ ਨੂੰ ਖੜਾ ਕਰਨ ਵਾਸਤੇ ਬਿਉਂਤ ਵਿਚਾਰਨ ਲੱਗੇ।
ਨਰਗਨ ਲੱਗੇ ਉਚਾਰਿਓ ਉਚਾਇਓ ਸੋਏ,
ਕਈ ਜਣਿਆਂ ਨੇ ਲੱਗ ਕੇ, ਕਿਉਂਕਿ ਵਜਨ ਬੜਾ ਸੀ ਥੰਮ ਦਾ, ਇੱਕ ਦੋ ਚਾਰ ਬੰਦਿਆਂ ਦਾ ਤੇ ਕੰਮ ਨਹੀਂ ਸੀ, ਕਈ ਜਣਿਆਂ ਨੇ ਇਕੱਠੇ ਹੋ ਕੇ ਉਸ ਥੰਮ ਨੂੰ ਚੁੱਕਿਆ ਤੇ ਚੁੱਕ ਕੇ ਖੜਾ ਕਰਕੇ ਉਸ ਛੱਤ ਦੇ ਥੱਲੇ ਦੇਣ ਲੱਗੇ ਨੇ।
ਖਰੋ ਕਰਿਓ ਆਛੋ ਦਲ ਥਲ ਸੋਏ,
ਜਿੱਥੇ ਚੰਗੀ ਜਗ੍ਹਾ ਬਣਾਈ ਸੀ, ਜਿੱਥੇ ਉਹ ਥੰਮ ਦੇ ਖੜੇ ਕਰਨ ਦੀ ਜਗ੍ਹਾ ਬਣਾਈ ਸੀ, ਉਸੇ ਜਗ੍ਹਾ ਤੇ ਉਸ ਥੰਮ ਨੂੰ ਖੜਾ ਕੀਤਾ ਹੈ।
ਚਈਤ ਹਾਥ ਸਵਾ ਨੌ ਥੰਬਾ,
ਜਿਹੜਾ ਥੰਬ ਸੀ ਉਹ ਚਾਹੀਦਾ ਸੀ ਸਵਾ ਨੌ ਹੱਥ ਉੱਚਾ, ਸਵਾ ਨੌ ਹੱਥ ਉੱਚਾ ਥੰਬ ਚਾਹੀਦਾ ਸੀ।
ਭਇਓ ਕਮੀ ਪਿਕਰ ਦੇ ਅਚੰਬਾ,
ਜਦੋਂ ਥੰਬ ਖੜਾ ਕੀਤਾ ਤੇ ਉਹ ਆਕਾਰ ਵਿਚ ਛੋਟਾ ਹੋ ਗਿਆ, ਕਿਉਂਕਿ ਦੂਰੋਂ ਕੱਟ ਕੇ ਲਿਆਏ ਸੀ, ਚਾਹੀਦਾ ਸੀ ਸਵਾ ਨੌ ਹੱਥ ਉੱਚਾ, ਪਰ ਜਦੋਂ ਇੱਥੇ ਖੜਾ ਕਰਕੇ ਥੰਬ ਵੇਖਿਆ ਤੇ ਉਹ ਛੱਤ ਤੋਂ ਨੀਵਾ ਰਹਿ ਗਿਆ।
ਅਸ਼ਟ ਆਂਗਰੀ ਘੱਟ ਸੋ ਹੋਇਓ,
ਅੱਠ ਉਂਗਲੀਆਂ ਥੰਬ ਛੋਟਾ ਹੋ ਗਿਆ, ਬੜੀ ਸਮੱਸਿਆ ਬਣ ਗਈ, ਪਹਿਲਾਂ ਹੀ ਲੱਕੜ ਦੀ ਸੀ ਬਿਲ ਦੀ, ਹੁਣ ਇਹ ਜਿਹੜਾ ਬੜੀ ਮਿਹਨਤ ਨਾਲ ਥੰਬਾ ਮਿਲਿਆ, ਇਹ ਥੰਬ ਦੇ ਨਾਲ ਕਹਿੰਦੇ ਫਿਰ ਸਮੱਸਿਆ ਇਹ ਬਣ ਗਈ ਕਿ ਅੱਠ ਉਂਗਲਾਂ ਥੰਬ ਛੋਟਾ ਨਜ਼ਰ ਆਉਣ ਲੱਗ ਪਿਆ।
ਵਿਗੜਿਓ ਕਾਜ ਮਿਨਿਓ ਜਬ ਜੋਇਓ,
ਜਦੋਂ ਕਾਰੀਗਰਾਂ ਨੇ ਮਿਣਤੀ ਕਰਕੇ ਵੇਖਿਆ ਉਦੋਂ ਕਿਤੇ ਕੰਮ ਵਿਗੜ ਗਿਆ, ਉਹਨਾਂ ਨੂੰ ਭੁਲੇਖਾ ਰਹਿ ਗਿਆ, ਇਸ ਕਰਕੇ ਅੱਠ ਉਂਗਲਾਂ ਛੋਟਾ ਕੱਟ ਕੇ ਲੈ ਆਏ।
ਅਪਰ ਨਪਈਅਤ ਹੈ ਸਮੀ ਆ ਕੇ,
ਹੋਰ ਇਹੋ ਜਿਹੀ ਟਾਹਲੀ ਵੀ ਕਿਤੇ ਹੋਰ ਨਹੀਂ ਮਿਲਦੀ ਵੀ ਜਿਹਦਾ ਕੋਈ ਦੂਸਰਾ ਥੰਬ ਬਣ ਜਾਣਾ, ਇੱਕੋ ਇੱਕ ਥੰਬ ਸੀ, ਇਹਦੇ ਵਰਗਾ ਕੋਈ ਦੂਜਾ ਥੰਬ ਵੀ ਨੇੜੇ ਤੇੜੇ ਨਜ਼ਰ ਨਹੀਂ ਆਉਂਦਾ।
ਮੰਦਰ ਬਣੇ ਆਸਰੋ ਕਾਂਕੇ,
ਹੁਣ ਕਹਿੰਦੇ ਮੰਦਰ ਕਿਹਦੇ ਆਸਰੇ ਬਣਾਵਾਂਗੇ, ਜਿਹੜਾ ਮਕਾਨ ਬਣ ਰਿਹਾ ਹੁਣ ਕਿਹਦੇ ਆਸਰੇ ਬਣੇਗਾ, ਜੇ ਥੰਬ ਹੀ ਨਹੀਂ ਹੋਵੇਗਾ ਤੇ ਥੰਬ ਦੇ ਆਸਰੇ ਤੋਂ ਬਿਨਾਂ ਇਹ ਮਕਾਨ ਦੀ ਉਸਾਰੀ ਕਿਵੇਂ ਹੋਵੇਗੀ।
ਗੁਰੇ ਆ ਕੇ ਤਬ ਅਰਜ਼ ਗੁਜ਼ਾਰੇ, ਪ੍ਰਭ ਜੀ ਦੀਰਘ ਕਾਜ ਵਿਗਾੜੇ।
ਸਮੱਸਿਆ ਬਣ ਗਈ, ਅੱਠ ਉਂਗਲਾਂ ਥੰਬ ਛੋਟਾ ਹੋ ਗਿਆ, ਤੇ ਕਾਰੀਗਰ ਫਿਰ ਸਤਿਗੁਰਾਂ ਦੇ ਕੋਲ ਆਏ, ਪੰਜਵੇਂ ਪਾਤਸ਼ਾਹ ਕੋਲ, ਮਹਾਰਾਜ ਜੀ ਕੋਲ ਆ ਕੇ ਬੇਨਤੀ ਕਰਨ ਲੱਗੇ, ਕਹਿਣ ਲੱਗੇ ਸਤਿਗੁਰੂ ਜੀ ਇਹ ਤਾਂ ਬੜਾ ਵੱਡਾ ਕੰਮ ਵਿਗੜ ਗਿਆ, ਇੰਨੀ ਸਮੱਸਿਆ ਆ ਗਈ ਹੈ, ਮਹਾਰਾਜ ਜੀ ਬੜੀ ਮਿਹਨਤ ਕਰਕੇ ਥੰਬ ਕੱਟ ਕੇ ਲਿਆਂਦਾ ਸੀ, ਪਰ ਮਜ਼ਦੂਰਾਂ ਕੋਲੋਂ ਮਿਸਤਰੀਆਂ ਕੋਲੋਂ ਘੜਦਿਆਂ ਕਿਤੇ ਥੰਬ ਛੋਟਾ ਰਹਿ ਗਿਆ, ਅੱਠ ਉਂਗਲਾਂ ਤਾਂ ਥੰਬ ਛੋਟਾ ਰਹਿ ਗਿਆ ਹੈ।
ਦੁਰਲਭ ਦਾਰ ਯਤਨ ਕਰ ਲੀਨ,
ਮਹਾਰਾਜ ਜੀ ਬੜੀ ਦੁਰਲਭ ਲੱਕੜ ਸੀ, ਇੰਨੇ ਯਤਨ ਨਾਲ ਕਰਕੇ ਲੈ ਕੇ ਆਏ ਹਾਂ।
ਅਸ਼ਟ ਆਂਗਰੀ ਭਇਓ ਬਹੀਨ,
ਅੱਠ ਉਂਗਲਾਂ ਛੋਟਾ ਹੋ ਗਿਆ ਥੰਮ, ਅੱਠ ਉਂਗਲਾਂ ਮਹਾਰਾਜ ਜੀ ਹੁਣ ਛੋਟੇ ਆਕਾਰ ਦਾ ਹੈ।
ਸਗਰੋ ਸਦਨ ਵਿਗੜ ਕਰ ਜਾਏ,
ਇਹ ਹੁਣ ਛੱਤ ਨੀਵੀਂ ਕਰਦੇ ਅੱਠ ਉਂਗਲਾਂ ਤੇ ਸਾਰਾ ਮਕਾਨ ਵਿਗੜਦਾ, ਉਸਾਰੀ ਹੋ ਚੁੱਕੀ ਹੈ ਚਾਰੇ ਪਾਸੇ, ਨਾ ਇਹਨੂੰ ਉੱਚਾ ਚੁੱਕ ਸਕਦੇ ਹਾਂ ਕਿਉਂਕਿ ਥੱਲੇ ਵਜਨ ਨਹੀਂ ਹੈ, ਥੱਲੇ ਹੀ ਇਹਨੂੰ ਗੱਡ ਕੇ ਰੱਖਣਾ ਪੈਣਾ ਹੈ। ਮਹਾਰਾਜ ਹੁਣ ਬੜੀ ਸਮੱਸਿਆ ਬਣ ਗਈ, ਸਾਰੇ ਮਕਾਨ ਦਾ ਕੰਮ ਵਿਗੜ ਜਾਏਗਾ ਜੇ ਇਹ ਅੱਠ ਉਂਗਲਾਂ ਛੋਟਾ ਥੰਮ ਥੱਲੇ ਦਿੱਤਾ।
ਇਹ ਇਸ ਪਰ ਅਬ ਚਿਨੈ ਬਣਾਏ,
ਜੇ ਇਹਦੇ ਤੇ ਚੜਵਾਈ ਕਰਾਂਗੇ, ਇਹਦੇ ਉੱਤੇ ਹੋਰ ਚੜਵਾਈ ਕਰਕੇ ਵੇਖਾਂਗੇ।
ਪਰ ਉਪਾਏ ਨਹੀਂ ਬਣਿਆ ਵੈ,
ਮਹਾਰਾਜ ਜੀ ਮਕਾਨ ਸਾਰਾ ਵਿਗੜ ਜਾਏਗਾ, ਛੱਤ ਨੀਵੀਂ ਹੋ ਜਾਏਗੀ, ਇਦਾਂ ਮਹਾਰਾਜ ਜੀ ਹੋਰ ਤਾਂ ਕੋਈ ਹੁਣ ਯਤਨ ਨਜ਼ਰ ਨਹੀਂ ਆਉਂਦਾ।
ਕਰੈ ਯਤਨ ਕਰੈ ਜਥਾ ਰਾਵਰ ਤੋਂ ਭਾਵੈ,
ਮਹਾਰਾਜ ਸਾਡੇ ਕੋਲੋਂ ਤਾਂ ਹੁਣ ਹੋਰ ਕੋਈ ਯਤਨ ਨਜ਼ਰ ਨਹੀਂ ਆਉਂਦਾ, ਜਿਹਦੇ ਨਾਲ ਇਸ ਥੰਬ ਨੂੰ ਅਸੀਂ ਉੱਚਾ ਕਰ ਸਕੀਏ, ਮਕਾਨ ਅਸੀਂ ਨੀਵਾਂ ਚਿਣ ਨਹੀਂ ਸਕਦੇ। ਹੁਣ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਤੁਸੀਂ ਕੋਈ ਯਤਨ ਦੱਸੋ, ਤਰੀਕਾ ਦੱਸੋ, ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ।
ਹੁਣ ਸਤਿਗੁਰ ਚੱਲ ਆਏ ਤਾਂ
ਸਿੱਖਾਂ ਦੀ ਮਜ਼ਦੂਰਾਂ ਦੀ ਬੇਨਤੀ ਸਤਿਗੁਰਾਂ ਨੇ ਸੁਣੀ, ਸੁਣ ਕੇ ਪੰਜਵੇਂ ਪਾਤਸ਼ਾਹ ਉੱਥੇ ਚੱਲ ਕੇ ਆਏ ਜਿੱਥੇ ਉਹ ਥੰਬ ਗੱਡਿਆ ਹੋਇਆ ਹੈ।
ਖਰੋ ਸਥੰਬਹੀਨ ਹੋਏ ਜਾ।
ਮਹਾਰਾਜ ਜੀ ਨੇ ਵੇਖਿਆ ਵੀ ਥੰਬ ਖੜਾ ਤੇ ਅੱਠ ਉਂਗਲਾਂ ਛੋਟਾ, ਅੱਠ ਉਂਗਲਾਂ ਛੋਟੇ ਆਕਾਰ ਦਾ ਥੰਬ ਮਹਾਰਾਜ ਜੀ ਨੇ ਖੜਾ ਵੇਖਿਆ।
ਬਿਘਨ ਸਦਨ ਕੋ ਬਨ ਵੇਖ ਵਿਖੇ।
ਮਹਾਰਾਜ ਜੀ ਨੇ ਵੇਖਿਆ ਕਿ ਮਕਾਨ ਬਣਨ ਵਿਚ ਬਿਘਨ ਵੀ ਆਉਂਦਾ, ਜੇ ਹੁਣ ਮਕਾਨ ਦੀ ਉਸਾਰੀ ਇਸੇ ਤਰ੍ਹਾਂ ਕਰਦੇ ਰਹੇ ਤੇ ਬੜੀ ਸਮੱਸਿਆ ਆਉਂਦੀ ਹੈ।
ਆਂਡੇ ਮਾਨਵ ਸਗੜੇ ਪਿਖੇ।
ਹੁਣ ਜਿੰਨੇ ਬੰਦੇ ਸੀ ਸਾਰੇ ਖੜੇ, ਬੜੇ ਚਿੰਤਾ ਤੁਰ ਖੜੇ ਨੇ, ਫਿਕਰਮੰਦ ਖੜੇ ਨੇ ਕਿ ਇਹ ਹੁਣ ਕਿਵੇਂ ਸਿੱਧ ਹੋ ਸਕਦਾ ਕਾਰਜ।
ਪਸ਼ਚਾਤਾਪ ਕਰੇ ਮੁਖ ਭਾਖ, ਇਸਕੇ ਸਮ ਅਬ ਕਹਾਂ ਬਿਲਾਖ।
ਪਸ਼ਚਾਤਾਪ ਕਰ ਰਹੇ ਨੇ ਖਲੋਤੇ, ਜਿਨ੍ਹਾਂ ਕਾਰੀਗਰਾਂ ਕੋਲੋਂ ਗਲਤੀ ਹੋਈ ਹੈ ਉਹ ਵੀ ਪਛਤਾ ਰਹੇ ਨੇ ਕਿ ਹੁਣ ਇਹੋ ਜਿਹੀ ਲੱਕੜ ਸਾਨੂੰ ਕਿੱਥੋਂ ਮਿਲ ਸਕਦੀ ਹੈ।
ਭਾਰੀ ਤਰੂ ਛੇਦਨ ਕਰ ਖੋਇਓ।
ਪਹਿਲਾਂ ਏਡਾ ਵੱਡਾ ਦਰਖਤ ਸੀ, ਉਹਨੂੰ ਕੱਟਿਆ ਵੀ ਕੱਟ ਕੇ ਗਵਾ ਦਿੱਤਾ, ਉਹਦੇ ਕੋਲੋਂ ਕੋਈ ਫਾਇਦਾ ਵੀ ਨਹੀਂ ਲੈ ਸਕੇ। ਇੰਨੀ ਮਿਹਨਤ ਕਰਕੇ ਦਰਖਤ ਕੱਟਿਆ ਤੇ ਉਹ ਦਰਖਤ ਕੱਟ ਕੇ ਅਜਾਈ ਗਵਾ ਲਿਆ।
ਨਾ ਇਨ ਕੰਮ ਧਾਮ ਕੋ ਹੋਇਓ।
ਤੇ ਫਿਰ ਵੀ ਘਰ ਦਾ ਕੰਮ ਸਬਰ ਨਹੀਂ ਸਕਿਆ, ਸਿੱਧ ਨਹੀਂ ਹੋ ਸਕਿਆ।
ਸ੍ਰੀ ਅਰਜਨ ਲਗੂ ਦੇਖਣ ਕੀਨਾ, ਪਯੋ ਬਿਫਲ ਹੀ ਦੀਰਗ ਪੀਨਾ।
ਮਹਾਰਾਜ ਜੀ ਨੇ ਵੀ ਆ ਕੇ ਵੇਖਿਆ ਕਿ ਤਣਾ ਖੜਾ ਹੈ, ਥੰਮ ਖੜਾ ਹੈ, ਪਰ ਛੋਟਾ ਹੈ। ਵੇਖ ਕੇ ਮਹਾਰਾਜ ਜੀ ਨੇ ਸੋਚਿਆ ਕਿ ਦਰਖਤ ਬਹੁਤ ਵੱਡਾ ਕੱਟਿਆ ਸੀ, ਪਰ ਦਰਖਤ ਕੱਟਣ ਦੇ ਨਾਲ ਕੋਈ ਲਾਭ ਨਹੀਂ ਹੋ ਸਕਿਆ।
ਸ੍ਰੀ ਬੁਕ ਤੇ ਕੀਨਸ ਫੁਰ ਮਾਮਨ।
ਉਸ ਵਕਤ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਗੁਰ ਕਰ ਹਿਤ ਤਰੁ ਛਿਦਿਓ ਘਰਾਵਨ।
ਮਹਾਰਾਜ ਜੀ ਕਹਿਣ ਲੱਗੇ, ਹੇ ਦਰਖਤ, ਤੂੰ ਪਹਿਲਾਂ ਤਾਂ ਗੁਰੂ ਘਰ ਕਰਕੇ ਛੇਦਿਆ ਗਿਆ, ਗੁਰੂ ਘਰ ਬਣਨਾ ਸੀ ਤੇ ਗੁਰੂ ਘਰ ਬਣਾਉਣ ਵਾਸਤੇ ਤੈਨੂੰ ਕੱਟਿਆ ਗਿਆ, ਤੇ ਤੂੰ ਆਪਣਾ ਆਪ ਕਟਾਇਆ, ਗੁਰੂ ਘਰ ਦੀ ਸੇਵਾ ਵਾਸਤੇ ਤੂੰ ਆਪਣਾ ਆਪ ਕਟਾਇਆ।
ਆਪਣਾ ਖੁਸ਼ੀ ਤੇ ਪ੍ਰਥਮ ਵਿਸਾਲਾ, ਵਧਿਓ ਤੂੰ ਇਹ ਬ੍ਰਿੰਦ ਸੰਭਾਲਾ।
ਕਹਿੰਦੇ ਪਹਿਲਾਂ ਤੂੰ ਆਪਣੀ ਖੁਸ਼ੀ ਨਾਲ ਵਧਿਆ ਹੋਇਆ ਸੀ, ਜਿੰਨੀ ਤੇਰੀ ਖੁਸ਼ੀ ਸੀ ਤੂੰ ਆਪਣੀ ਖੁਸ਼ੀ ਨਾਲ ਵਧਿਆ ਫੁੱਲਿਆ ਸੀ, ਏਡਾ ਵੱਡਾ ਤੇਰਾ ਆਕਾਰ ਸੀ, ਤੂੰ ਆਪਣੀ ਖੁਸ਼ੀ ਦੇ ਨਾਲ ਪਹਿਲੋਂ ਵਧਿਆ ਹੋਇਆ ਸੀ।
ਸਤ ਸੰਗਤ ਸਤ ਨਾਮ ਸਦਨ ਮੈਂ, ਇਸ ਘਰ ਮੈਂ ਸਿਮਰੈ ਨਿਜ ਦਿਨ ਮੈਂ।
ਇੱਥੇ ਸਤ ਸੰਗਤ ਹੋਣੀ ਕਰਨੀ ਹੈ, ਜਿੱਥੇ ਹੁਣ ਤੂੰ ਆਇਆ ਨਾ, ਇੱਥੇ ਸਤ ਸੰਗਤ ਹੋਣੀ ਹੈ, ਇੱਥੇ ਕੀਰਤਨ ਹੋਇਆ ਕਰਨਾ, ਇੱਥੇ ਕਥਾ ਹੋਇਆ ਕਰਨੀ ਹੈ, ਇੱਥੇ ਸੰਗਤਾਂ ਨੇ ਬਹਿ ਕੇ ਪ੍ਰਮਾਤਮਾ ਦਾ ਨਾਮ ਜਪਣਾ, ਪਰਮੇਸ਼ਰ ਦਾ ਰਾਤ ਦਿਨ ਸਿਮਰਨ ਕਰਨਾ।
ਯਾਂ ਤੇ ਇਹ ਅਬ ਹਮਰੇ ਕਹੇ, ਬਦੈ ਵਿਸਾਲ ਜਿਤ ਕੇਤ ਚਾਹੇ।
ਹੁਣ ਇੱਥੇ ਤੈਨੂੰ ਸਾਡਾ ਕਿਹਾ ਮੰਨਣਾ ਪੈਣਾ, ਉੱਥੇ ਤੂੰ ਆਪਣੀ ਮਰਜ਼ੀ ਨਾਲ ਵਧਿਆ ਹੋਇਆ ਸੀ, ਇੱਥੇ ਹੁਣ ਸਾਡਾ ਕਿਹਾ ਤੈਨੂੰ ਮੰਨ ਕੇ ਓਨਾ ਵਧਣਾ ਪਵੇਗਾ ਜਿੰਨੀ ਲੋੜ ਹੈ। ਮਹਾਰਾਜ ਜੀ ਕਹਿੰਦੇ ਹੁਣ ਤੈਨੂੰ ਓਨਾ ਹੀ ਵਧਣਾ ਪਵੇਗਾ ਜਿੰਨੇ ਕਿ ਨਾ ਕਾਰੀਗਰਾਂ ਨੂੰ ਲੋੜ ਹੈ।
ਸਭ ਨਰ ਬ੍ਰਿੰਦ ਬਿਲੋਕ ਸੁਠਾਂਦੇ, ਸਚਿਨ ਅਠ ਆਂਗਰੀ ਬਾਡੇ।
ਸਾਰੇ ਬੰਦੇ ਖਲੋਤੇ ਵੇਖ ਰਹੇ ਸਨ ਤੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਦੀ ਕਲਾ ਵਰਤੀ, ਕਹਿੰਦੇ ਅੱਠ ਉਂਗਲੀਆਂ ਉਹ ਥੰਮ ਆਪਣੇ ਆਪ ਉੱਚਾ ਹੋ ਗਿਆ ਵੱਧ ਕੇ।
ਬੋਲੇ ਸੋਨਿਆ।
ਆਮ ਕਰਕੇ ਸਾਡੇ ਕਈ ਵੀਰ ਸ਼ੰਕਾ ਕਰਨ ਲੱਗ ਪੈਂਦੇ ਵੀ ਗੁਰੂ ਨੇ ਕਰਾਮਾਤ ਨਹੀਂ ਵਿਖਾਈ। ਖਾਲਸਾ ਜੀ, ਇਹ ਪ੍ਰਤੱਖ ਕਲਾਵਾਂ ਨੇ ਜਿਹੜੀਆਂ ਸਤਿਗੁਰਾਂ ਦੀਆਂ ਵਰਤੀਆਂ ਨੇ, ਸੁੱਤੇ ਸਿੱਧ ਸੁਭਾਵਕ ਵਰਤੀਆਂ ਨੇ। ਜੇ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਅੱਜ ਵੀ ਵੇਖਣੀ ਹੈ ਨਾ, ਆਗਰੇ ਚਲੇ ਜਾਓ, ਸਾਰੇ ਆਗਰੇ ਦਾ, ਸਾਰੇ ਮਥੁਰਾ ਸ਼ਹਿਰ ਦਾ ਪਾਣੀ ਖਾਰਾ ਹੈ ਮਥੁਰਾ ਵਿਚ, ਪਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਖੂਹੀ ਹੈ ਨਾ, ਉਹਦਾ ਪਾਣੀ ਅੱਜ ਵੀ ਉੱਥੇ ਮਿੱਠਾ ਹੈ। ਪ੍ਰਤੱਖ ਕਰਾਮਾਤ ਹੈ ਨਾ। ਤੇ ਫਿਰ ਕਹਿੰਦੇ ਜੀ, ਗੁਰੂ ਨੇ ਕਲਾ ਨਹੀਂ ਵਿਖਾਈ, ਕਰਾਮਾਤ ਸਤਿਗੁਰਾਂ ਨੇ ਵਿਖਾਈ ਜਿੱਥੇ ਲੋੜ ਸੀ, ਬਿਨਾਂ ਕਾਰਨ ਤੋਂ ਕਿਸੇ ਦੀ ਖੁਸ਼ਾਮਦ ਲਈ ਕਰਾਮਾਤ ਨਹੀਂ ਵਿਖਾਈ। ਇੱਥੇ ਵੀ ਇਹ ਕਲਾ ਵਰਤੀ ਸਤਿਗੁਰਾਂ ਦੀ, ਇਹਦੇ ਥੰਮ ਵੱਧ ਕੇ ਉੱਚਾ ਹੋ ਗਿਆ, ਅੱਠ ਉਂਗਲਾਂ ਉੱਚਾ ਆਕਾਰ ਉਸ ਥੰਮ ਦਾ ਬਣ ਗਿਆ ਜਦੋਂ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ
ਸੋਚਿਆ ਕਾਰੀਗਰ
ਜਿੰਨਾ ਕੁ ਕਾਰੀਗਰਾਂ ਨੂੰ ਉਚਾਈ ਚਾਹੀਦੀ ਸੀ ਉਸ ਥੰਮ ਦੀ
ਬਿਸਮੇ ਔਰ
ਉਚਾਈ ਬਣ ਗਈ ਉਸ ਥੰਮ ਦੀ ਵੇਖ ਕੇ ਸਾਰੇ ਹੈਰਾਨ ਹੋ ਗਏ
ਠੰਡ ਨੀਕੇ